ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਬ ਦੇ ਨਾਲ ਕਹਿਣਾ ਜੀ, ਆਦਾਬ ਬਿਰਜ਼ੇ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਮੈਂ ਸੰਦੀਪ ਕੌਰ ਹਾਜ਼ਰ ਹਾਂ ਜੀ ਲੈ ਕੇ ਤੁਹਾਡੇ ਲਈ ਤੁਹਾਡਾ ਆਪਣਾ ਪਿਆਰਾ ਜਿਹਾ ਸ਼ੋ। ਨਾਮ ਹੈ ਜਿਸਦਾ ਰੰਗਲੇ ਬੋਲ ਤੇ ਹਮੇਸ਼ਾ ਦੀ ਤਰ੍ਹਾਂ। ਮੈਨੂੰ ਪਤਾ ਕਿ ਤੁਸੀਂ ਉਡੀਕ ਰਹੇ ਹੋਵੋਗੇ ਸ਼ੋ ਨੂੰ, ਔਰ ਬਿਲਕੁਲ ਮੈਂ ਵੀ ਉਡੀਕ ਕਰਦੀ ਹੁੰਦੀ ਹਾਂ ਕਿ ਕਦੋਂ ਇੰਡੀਅਨ ਟਾਈਮ ਰਾਤ ਦੇ 10:30 ਵਜਣ ਸ਼ਿਕਾਗੋ ਚ ਦੁਪਹਿਰ ਦੇ 12 ਵਜ ਜਾਣ, ਔਰ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਈਏ ਤੁਹਾਡਾ ਇਹ ਪਿਆਰਾ ਪ੍ਰੋਗਰਾਮ, ਜਿਸ ਚ ਗੱਲਾਂ ਬਾਤਾਂ ਹੁੰਦੀਆਂ ਨੇ, ਟਾਕ ਸ਼ੋਅ ਹੁੰਦਾ, ਪੰਜਾਬੀ ਵਿਰਸੇ ਦੀ ਗੱਲ ਵੀ ਹੁੰਦੀ ਆ, ਹਿੰਦੀ ਫਿਲਮੀ ਗੀਤ ਵੀ ਹੁੰਦੇ ਨੇ, ਪੰਜਾਬੀ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਤੁਹਾਡੇ ਵੱਲੋਂ ਆਉਂਦੀਆਂ ਨੇ, ਤੇ ਨਾਲ ਹੀ ਨਾਲ ਕਦੇ ਕਦੇ ਅਸੀਂ ਇਸ ਪ੍ਰੋਗਰਾਮ ਦੇ ਵਿਚ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹੁੰਦੇ ਆ, ਜਿਨ੍ਹਾਂ ਕੋਲ ਇਕ ਵੱਖਰੀ ਤਰ੍ਹਾਂ ਦਾ ਹੁਨਰ ਹੁੰਦਾ। ਸੋ ਅੱਜ ਦਾ ਜਿਹੜਾ ਸਿਲਸਿਲਾ ਹੈ ਕੁਛ ਏਦਾਂ ਦਾ ਹੀ ਆ। ਤੁਹਾਨੂੰ ਪਤਾ ਕਿ ਸੰਗੀਤਮਈ ਮਾਹੌਲ ਹੁੰਦਾ ਅੱਜ ਦੇ ਦਿਨ, ਔਰ ਕੋਈ ਗੀਤ, ਕੋਈ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਸ਼ੇਰ ਓ ਸ਼ਾਇਰੀ ਅਗਰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਚ, ਤਾਂ ਬਿਲਕੁਲ ਜੀ ਸ਼ੇਅਰ ਕਰ ਸਕਦੇ ਹੋ, ਤੇ ਨਾਲ ਆਪਣੀ ਪਸੰਦ ਦਾ ਗੀਤ ਵੀ ਸੁਣ ਸਕਦੇ ਹੋ। ਤੇ ਇਹ ਸਭ ਕੁਛ ਤੁਸੀਂ ਸਾਨੂੰ ਕਾਲ ਕਰਕੇ ਜਾਂ ਮੈਸੇਜ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਫੇਸਬੁੱਕ ਪੇਜ ਹੈ ਆਰਜੇ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਮੈਸੇਜ ਕਰ ਸਕਦੇ ਹੋ, ਔਰ ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ ਨੇ 9465373309, ਇੰਡੀਆ ਦਾ ਸਟੂਡੀਓ ਨੰਬਰ, ਔਰ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਬਿਲਕੁਲ ਜੁੜ ਸਕਦੇ ਹੋ ਤੁਸੀਂ ਇਹਨਾਂ ਨੰਬਰਾਂ ਨੂੰ ਡਾਇਲ ਕਰਕੇ ਪ੍ਰੋਗਰਾਮ ਚ, ਪਰ ਇੰਟਰਵਿਊ ਤੋਂ ਬਾਅਦ। ਹਾਂਜੀ, ਇੱਕ ਗੱਲਬਾਤ ਅਸੀਂ ਲੈ ਕੇ ਪਹੁੰਚੇ ਹਾਂ, ਸਾਡੇ ਨਾਲ ਅੱਜ ਇੱਕ ਮਹਿਮਾਨ ਮੌਜੂਦ ਨੇ। ਸੋਸ਼ਲ ਮੀਡੀਆ ਦੀ ਗੱਲ ਕਰੀਏ, ਸੋਸ਼ਲ ਜਿਹੜੀਆਂ ਸਾਈਟਸ ਨੇ ਸਾਡੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਹੈ, ਔਰ ਇੰਜ ਕਹਿ ਲਓ ਕਿ ਆਪਣੇ ਹੁਨਰ, ਆਪਣੇ ਟੈਲੈਂਟ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦਾ ਇੱਕ ਬਹੁਤ ਵੱਡਾ ਜ਼ਰੀਆ ਵੀ ਹੈ। ਸੋਸ਼ਲ ਮੀਡੀਆ ਉਹਨਾਂ ਨੌਜਵਾਨਾਂ ਦੇ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿਨ੍ਹਾਂ ਦੇ ਅੰਦਰ ਆਪਣੀ ਕਲਾ ਨੂੰ ਜੱਗ ਜ਼ਾਹਿਰ ਕਰਨ ਦੀ ਇੱਛਾ ਵੀ ਹੈ। ਤੇ ਇੱਕ ਏਦਾਂ ਦੀ ਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾ ਰਿਹਾ ਜੋ ਬਹੁਤ ਹੀ ਖੂਬਸੂਰਤ ਲਿਖਦੇ ਨੇ, ਨੌਜਵਾਨ ਕਵੀ ਫਰਮਾਨ ਜੀ, ਜੋ ਕਿ ਆਪਣੀਆਂ ਰਚਨਾਵਾਂ ਦੇ ਨਾਲ ਇੰਸਟਾਗ੍ਰਾਮ, ਫੇਸਬੁੱਕ ਤੇ ਛਾਏ ਹੋਏ ਨੇ, ਤੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਲੋਕ ਪੜ੍ਹਦੇ ਨੇ, ਵਿਚਾਰਦੇ ਨੇ, ਤੇ ਆਓ ਅੱਜ ਤੁਹਾਨੂੰ ਵੀ ਇਹਨਾਂ ਦੇ ਨਾਲ ਮਿਲਵਾਉਂਦੇ ਹਾਂ। ਫਰਮਾਨ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ ਰੇਡੀਓ ਚੰਨ ਪਰਦੇਸੀ ਤੇ, ਜੀ ਆਇਆਂ ਨੂੰ ਕਹਿੰਦੇ ਹਾਂ ਜੀ।
ਸਤਿ ਸ੍ਰੀ ਅਕਾਲ ਸੰਦੀਪ ਜੀ, ਬਹੁਤ ਬਹੁਤ ਧੰਨਵਾਦ। ਚੰਨ ਪਰਦੇਸੀ ਸੁਣ ਰਹੇ ਸਾਰੀ ਆਡੀਅੰਸ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ।
जी थैंक यू। और फरमान जी, सब तो पहला ना जद मैं तुहानू इंस्टाग्राम दे उत्ते देखिया तुहाडियां पोस्टां ना जिद्दां तुसी लिखदे हो, मेरे मन च जिहड़ा ख्याल आया सब तो पहला यही सीगा कि जद भी कदी गल होई तां इह पुछूंगी कि इह नाम फरमान इह घरदियां वल्लों ही फरमान सीगा जां फिर अपने आप रख्या कि भी फरमान इह लोकां दे लई जी।
देख संदीप जी, देखो मैं मनदा के बंदे दा जन्म ओदी मर्जी तो बिना हुंदा, ओदा नाम भी ओदे निक्के हुंदे ओदी अवचेतन अवस्था विच रख दिता जांदा।
सही,
मैनु ए लगदा कि जदों बंदा अपनी सोझी दे मुताबिक फैसले लैण जोगा हो जांदा तां वध घट तो घट अपना नां तां अपनी मर्जी नाल रख सकदा
जी।
ते इह नाम जिहड़ा अचानक आया, इक चाह दी चुस्की दे नाल ही नाम आ गया, इहनूं कोई बहुती भज दौड़ नहीं करनी पई।
अच्छा,
फरमान बस इक जिदा चाह दी चुस्की पीती, चाह दी चुस्की दे नाल ही नाम आ गया बस।
बात है जी, पर बहुत सोहना है। सो फरमान, ते फरमान जी फिर शेरो शायरी कदो तो शुरू हुई, कदो लग्या कि शायर बनना है या शायर बन गया, ये महसूस होया?
ਇਹ ਸ਼ਾਇਰੀ ਮੈਂ ਇਹ ਸੋਚਦਾ ਕਿ ਮੈਂ ਉਹ ਉਹੀ ਸ਼ਾਇਰ ਬਣ ਗਿਆ, ਮੈਨੂੰ ਕੋਈ ਪੜ੍ਹੀ ਕੋਈ ਸੋਚ ਸਮਝ ਕੇ ਕੀਤੀ ਗਈ ਚੀਜ਼ ਨਹੀਂ ਸੀ ਇਹ।
ਅੱਛਾ ਜੀ।
ਅਸਲ ਦੇ ਵਿੱਚ ਨਾ ਮੈਂ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਜਦੋਂ ਗ੍ਰੈਜੂਏਸ਼ਨ ਲਈ ਗਿਆ ਸੀਗਾ ਤਾਂ ਉੱਥੇ ਰਣਜੀਤ ਸਿੰਘ ਮਾਧੋਪੁਰੀ ਜੀ ਸੀਗੇ, ਪੰਜਾਬੀ ਦੇ ਪ੍ਰੋਫੈਸਰ।
ਅੱਛਾ ਜੀ।
ਤੇ ਬਹੁਤ ਫੇਮਸ ਰਾਈਟਰ ਵੀ ਨੇ ਪੰਜਾਬੀ ਦੇ, ਹੰਸਰਾਜ ਹੰਸ ਜੀ ਨੇ ਉਹਨਾਂ ਦੇ ਬਹੁਤ ਗੀਤ ਗਾਏ ਨੇ
ਜੀ। ਬਿਲਕੁਲ ਜੀ।
ਉਹਨਾਂ ਦੇ ਜਦੋਂ ਮੈਂ ਟੱਚ ਵਿੱਚ ਆਇਆ ਨਾ ਤਾਂ ਮੈਨੂੰ ਗੀਤਾਂ ਦਾ ਸ਼ੌਂਕ ਸੀ, ਪਰ ਗੀਤਾਂ ਦਾ ਕਿਸੇ ਹੋਰ ਤਰ੍ਹਾਂ ਦੇ ਗੀਤਾਂ ਦਾ ਸ਼ੌਂਕ ਸੀ ਮੈਨੂੰ। ਪਰ ਜਦੋਂ ਉਹਨਾਂ ਦੇ ਟੱਚ ਚ ਆਇਆ, ਮੈਂ ਉਹ ਜਿਹੜੇ ਗੀਤ ਸੁਣਦਾ ਸੀਗਾ, ਜਿਹੜੇ ਨਹੀਂ ਵੀ ਸੁਣੇ ਸੀ, ਉਹਨਾਂ ਦੇ ਜਦੋਂ ਮੈਂ ਮਾਇਨੇ ਸਮਝਣ ਲੱਗਾ ਤਾਂ ਮੈਨੂੰ ਪਤਾ ਨੀ ਕੀ ਹੋਇਆ ਕਿ ਮੈਂ ਇੱਧਰ ਆਟੋਮੈਟਿਕਲੀ ਝੁਕ ਗਿਆ ਇਸ ਪਾਸੇ ਵੱਲ ਨੂੰ, ਕਿ ਮੈਂ ਓਬਜ਼ਰਵ ਲੋਕਾਂ ਨੂੰ ਚੀਜ਼ਾਂ ਨੂੰ ਗੀਤਾਂ ਨੂੰ ਜ਼ਿਆਦਾ ਕਰਨ ਲੱਗ ਗਿਆ, ਕਿ ਉਹਦਾ ਪ੍ਰਭਾਵ ਦੇ ਸਦਕਾ ਹੀ ਮੈਂ ਇਸ ਲਾਈਨ ਵੱਲ ਨੂੰ ਆ ਗਿਆ, ਮੈਂ ਇਹ ਮੰਨਦਾ।
ਅੱਛਾ ਜੀ। ਤੇ ਫਿਰ ਕਿੱਦਾਂ ਮਤਲਬ ਪ੍ਰਭਾਵ ਕਿਸ ਤਰ੍ਹਾਂ ਦਾ ਸੀ, ਉਹ ਕੀ ਕਹਾਣੀ ਸੀਗੀ, ਕਿੱਦਾਂ ਤੁਹਾਨੂੰ ਲੱਗੇ ਵੀ ਆਹ ਨੀ ਤੇ ਆਹ ਸੁਣਨਾ, ਕੀ ਸੁਣਨਾ ਇਹ ਵੀ ਦੱਸੋ।
ਇਹ ਚੀਜ਼ ਇਹ ਹੁੰਦੀ ਆ ਕਿ ਜਦੋਂ ਤੁਸੀਂ ਜਿੱਦਾਂ ਦੀ ਸਮਾਜ ਦੇ ਵਿੱਚ ਰਹਿ ਰਹੇ ਹੁੰਦੇ ਆ ਨਾ, ਤੁਹਾਡੇ ਤੇ ਪ੍ਰਭਾਵ ਵੀ ਉਦਾਂ ਦਾ ਹੀ ਹੁੰਦਾ। ਪਹਿਲਾ ਪ੍ਰਭਾਵ ਸਾਡੇ ਤੇ ਪਰਿਵਾਰ ਦਾ ਹੁੰਦਾ, ਦੂਜਾ ਪ੍ਰਭਾਵ ਸਮਾਜ ਦਾ ਹੁੰਦਾ, ਤੀਜਾ ਪੜ੍ਹਾਈ ਦਾ ਹੁੰਦਾ, ਤੇ ਚੌਥਾ ਪ੍ਰਭਾਵ ਜਿਹੜਾ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਅਸੀਂ ਇੱਕ ਫੈਸਲਾ ਸਿੱਟਾ ਆਪਣੇ ਆਪ ਤੇ ਇੰਪਲੀਮੈਂਟ ਕਰਦੇ ਹਾਂ ਉਹਦਾ ਹੁੰਦਾ। ਇਹ ਸਾਹਿਤਕਾਰ ਜਾਂ ਕੋਈ ਲਿਖਾਰੀ ਹੁੰਦਾ ਨਾ, ਉਹਦੇ ਤੇ ਇਹਨਾਂ ਚੀਜ਼ਾਂ ਦੀ ਬਹੁਤ ਜਿਹੜਾ ਹੁੰਦੇ ਆ ਇਫੈਕਟ ਕਰਦੀਆਂ ਚੀਜ਼ਾਂ ਉਹਨੂੰ।
ਹਾਂਜੀ।
ਤੇ ਇਹਨਾਂ ਚੀਜ਼ਾਂ ਕਰਕੇ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਤਿੰਨ ਚੀਜ਼ਾਂ ਹੁੰਦੀਆਂ, ਕਿ ਇੱਕ ਉਹਨਾਂ ਦੀ ਗੱਲ ਆ, ਇੱਕ ਤੁਹਾਡੀ ਗੱਲ ਆ, ਤੇ ਇੱਕ ਸੱਚੀ ਗੱਲ ਆ।
ਹਾਂਜੀ।
ਜਦੋਂ ਇੱਕ ਬੰਦੇ ਤੇ ਚਾਰ ਪੰਜ ਤਰ੍ਹਾਂ ਦੇ ਪ੍ਰਭਾਵ ਪੈ ਕੇ ਜਦੋਂ ਛੇਵਾਂ ਸੱਤਵਾਂ ਪ੍ਰਭਾਵ ਨਿਕਲਦਾ, ਉਹ ਬੰਦੇ ਦਾ ਆਪਦਾ ਹੁੰਦਾ। ਫਿਰ ਮੈਨੂੰ ਐ ਲੱਗਿਆ ਕਿ ਯਾਰ ਮੈਨੂੰ ਇਸ ਲਾਈਨ ਵੱਲ ਨੂੰ ਇੱਦਾਂ ਦੀ ਚੀਜ਼ਾਂ ਲਿਖਣੀਆਂ ਚਾਹੀਦੀਆਂ ਜਿਹਨਾਂ ਨਾਲ ਮੈਨੂੰ ਤਸੱਲੀ ਵੀ ਹੋਵੇ ਤੇ ਜਿਹਨਾਂ ਨਾਲ ਮੈਂ ਕਿਤੇ ਚੱਜ ਨਾਲ ਖੜ ਵੀ ਸਕਾਂ।
ਜੀ ਬਿਲਕੁਲ। ਤੁਹਾਡੀਆਂ ਬਹੁਤ ਸਾਰੀਆਂ ਪੋਸਟ ਜੋ ਤੁਸੀਂ ਇੰਸਟਾਗ੍ਰਾਮ ਤੇ ਅਕਸਰ ਪਾਉਂਦੇ ਰਹਿੰਦੇ ਹੋ, ਮੋਟੀਵੇਸ਼ਨਲ ਵੀ ਹੁੰਦੀਆਂ ਨੇ ਕਿ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਜੀਣਾ ਚਾਹੀਦਾ, ਇੱਦਾਂ ਵੀ ਤੁਸੀਂ ਆਪਣੀਆਂ ਕਈ ਰਚਨਾਵਾਂ ਦੇ ਵਿੱਚ ਦੱਸਿਆ। ਅੱਛਾ, ਕੀ ਕੀ ਗਜ਼ਲ ਲਿਖ ਲੈਂਦੇ ਹੋ, ਕਵਿਤਾਵਾਂ ਲਿਖ ਲੈਂਦੇ ਹੋ, ਸੋ ਕਿਹੜੀ ਕਿਹੜੀ ਵਿਧਾ? ਜੀ
ਹਾਂਜੀ, ਇਹ ਕਵਿਤਾ ਦੇ ਵਿੱਚ ਹੀ ਆਉਂਦੀ ਆ, ਗਜ਼ਲ ਵੀ ਜਾਂ ਆਪਾਂ ਨਜ਼ਮ ਤੇ ਨਸ਼ਰ ਕਹਿ ਦਿੰਦੇ ਆ ਸਾਹਿਤ ਦੇ ਵਿੱਚ ਆ ਜਾਂਦਾ ਹੈ ਨਾ, ਅਦਬ ਦੇ ਵਿੱਚ ਆ ਜਾਂਦੀਆਂ ਚੀਜ਼ਾਂ। ਤੇ ਕਵਿਤਾ ਵੀ ਲਿਖ ਲੈਣਾ ਤੇ ਗਜ਼ਲ ਵੀ ਲਿਖ ਲੈਣਾ ਤੇ ਗੀਤ ਵੀ ਲਿਖ ਲੈਣਾ।
ਜੀ ਸ਼ੁਕਰੀਆ।
ਬਸ ਲਿਖਣ ਦੇ ਢੰਗ ਹੋਰ ਉਦਾਂ ਦੇ ਹੁੰਦੇ ਨੇ।
ਜੀ ਬਿਲਕੁਲ। ਔਰ ਮੈਂ ਇੱਥੇ ਇੱਕ ਜ਼ਰੂਰ ਮੈਸੇਜਸ ਪਹਿਲਾਂ ਵੀ ਲੈ ਲਵਾਂ ਨਾਲ ਨਾਲ, ਕਿਉਂਕਿ ਸਾਡੇ ਸਰੋਤੇ ਫਟਾਫਟ ਲਗਾਤਾਰ ਮੈਸੇਜ ਵੀ ਕਰ ਰਹੇ ਨੇ, ਆਪਾਂ ਗੱਲਾਂ ਬਾਤਾਂ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪ੍ਰਦੀਪ ਸਿੰਘ ਬਾਜਵਾ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਧੰਨਵਾਦ। ਤੇ ਨਿਊਯਾਰਕ ਤੋਂ ਸਾਡੇ ਨਾਲ ਪਾਲ ਸ਼ਰਮਾ ਜੀ ਜੁੜ ਚੁੱਕੇ ਨੇ, ਉਹ ਵੀ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਕੈਲੀਫੋਰਨੀਆ ਤੋਂ ਇਕਬਾਲ ਕੌਰ ਜੀ ਵੀ ਜੁੜ ਚੁੱਕੇ ਨੇ, ਉਡੀਕ ਕਰ ਰਹੇ ਸੀ ਕਹਿੰਦੇ ਜੀ ਪ੍ਰੋਗਰਾਮ ਦੇ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਤੁਸੀਂ ਬਿਲਕੁਲ ਦੱਸ ਰਹੇ ਸੀਗੇ ਕਿ ਜਿਹੜੀਆਂ ਸਾਰੀਆਂ ਵਿਧਾਵਾਂ ਹੁੰਦੀਆਂ ਨੇ ਵੱਖ ਵੱਖ ਹੁੰਦੀਆਂ ਨੇ, ਪਰ ਸਾਹਿਤ ਦਾ ਹਨਾ, ਸਾਹਿਤ ਨੂੰ ਪੜ੍ਹਨਾ ਮੇਰੇ ਖਿਆਲ ਨਾਲ, ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਰੁਚੀ ਸਾਹਿਤ ਦੇ ਵਿੱਚ ਹੈਗੀ ਹੈ ਕਿ ਨਹੀਂ ਹੈਗੀ?
ਦੇਖੋ ਸੰਦੀਪ ਜੀ, ਪਹਿਲਾਂ ਤਾਂ ਇਹ ਜਾਣਨਾ ਸਾਨੂੰ ਬਹੁਤ ਜ਼ਰੂਰੀ ਹੈ ਕਿ ਸਾਹਿਤ ਹੁੰਦਾ ਕੀ ਹੈ। ਜਦੋਂ ਇੱਕ ਬੰਦਾ ਜੰਮਦਾ, ਉਹਦੇ ਜੰਮਣ ਤੇ ਜਦੋਂ ਪੰਜਾਬ ਦੇ ਕਲਚਰ ਦੇ ਵਿੱਚ, ਪੰਜਾਬ ਦੀਆਂ ਰੀਤੀ ਰਿਵਾਜਾਂ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ ਨਾ, ਉਹ ਵੀ ਸਾਹਿਤ ਆ ਤੇ ਜਦੋਂ ਉਹਦੇ ਵਿਆਹ ਤੇ ਘੋੜੀਆਂ ਸੁਹਾਗ ਗਾਏ ਜਾਂਦੇ ਉਹ ਵੀ ਸਾਹਿਤ ਆ ਤੇ ਜਦੋਂ ਮਰ ਜਾਂਦਾ ਉਹਦੇ ਜਿਹੜੇ ਵੈਨ ਪਾਏ ਜਾਂਦੇ ਨੇ ਉਹ ਵੀ ਸਾਹਿਤ ਆ
ਜੀ ਬਿਲਕੁਲ
ਸਾਰੀ ਦੀ ਸਾਰੀ ਪੀੜੀ ਜਿਹੜੀ ਆ ਚੇਤਨ ਤੌਰ ਤੇ ਕਿਸੇ ਇੱਕ ਪਾਸੇ ਨਹੀਂ ਲੱਗਦੀ ਹੁੰਦੀ ਜਿੱਦਾਂ ਹੁਣ ਤੁਸੀਂ ਰੇਡੀਓ ਦੇ ਉੱਤੇ ਆ ਰਹੇ ਆ ਤੁਹਾਡੇ ਨਾਲ ਜਿੰਨੇ ਪੜ੍ਹਦੇ ਹੋਣਗੇ ਕੀ ਪਤਾ ਕੋਈ ਨਰਸ ਬਣ ਗਿਆ ਕੋਈ ਡਾਕਟਰ ਆ ਕਿਸੇ ਦਾ ਉਹੀ ਵਿਆਹ ਹੋ ਗਿਆ ਉਹ ਇਸ ਲਾਈਨ ਚ ਨਹੀਂ ਆਈ
ਜੀ ਜੀ
ਪਰ ਉਹ ਤੁਹਾਨੂੰ ਸੁਣ ਰਹੇ ਆ ਕਿਉਂਕਿ ਇਹ ਕਿੱਤਾ ਏਦਾਂ ਦਾ ਕਿ ਇੰਟਰਟੇਨਮੈਂਟ ਨੂੰ ਸਾਰਾ ਸਾਰਾ ਹੀ ਕਲੇਵਰ ਇਹਦੇ ਵਿੱਚ ਲੈ ਲੈਂਦਾ ਇੰਟਰਟੇਨਮੈਂਟ ਆਪਣੇ ਦੇ ਵਿੱਚ ਏਦਾਂ ਹੀ ਹੁੰਦਾ ਕਿ ਹਰੇਕ ਬੰਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਹਿਤ ਨਾਲ ਜੁੜਿਆ ਹੁੰਦਾ ਪਰ ਲੋੜ ਕੀ ਹੁੰਦੀ ਆ ਕਿ ਉਹ ਚੇਤਨ ਹੈ ਕਿ ਨਹੀਂ ਇਹ ਨਿਰਧਾਰਿਤ ਕਰਨ ਦੀ ਲੋੜ ਹੁੰਦੀ ਆ ਹੋਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ
ਜੀ ਅੱਛਾ ਬਾਕੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਨੇ ਤੇ ਮੈਨੂੰ ਲੱਗਦਾ ਕਿ ਕੁਛ ਸੁਣ ਲਿੱਤਾ ਜਾਏ ਕਿਉਂਕਿ ਸਰੋਤੇ ਉਡੀਕ ਰਹੇ ਹੋਣਗੇ ਕਿ ਤੁਸੀਂ ਕਿੱਦਾਂ ਦਾ ਲਿਖਦੇ ਹੋ ਕਿਵੇਂ ਦਾ ਲਿਖਦੇ ਹੋ ਜਿਨ੍ਹਾਂ ਨੇ ਤੁਹਾਨੂੰ ਪਹਿਲੀ ਵਾਰੀ ਸੁਣਨਾ ਤੇ ਜੀ ਉਹਨਾਂ ਦੇ ਲਈ ਕੁਛ ਸਤਰਾਂ ਹੋ ਜਾਣ ਜੀ
ਜੀ ਮੈਂ ਸ਼ੁਰੂਆਤ ਤਾਂ ਕਰਦਾ ਕਿ ਚਲੋ ਸ਼ੁਰੂਆਤ ਤੋਂ ਸ਼ੁਰੂਆਤ ਕਰ ਲੈਂਦੇ ਹਾਂ
ਹਾਂਜੀ
ਕਿ ਦਿਲ ਤਿੜਕਿਆ ਜਾਗੀ ਵੇਦਨਾ ਮਨ ਹੋਇਆ ਬਿਰਹਾ ਮੈਂ ਅਥਰੂ ਤੱਕਿਆ ਨੇੜਿਓ ਮੈਂ ਪਰਖਿਆ ਮੇਰਾ ਸਾਹ ਰਹੀ ਛਲ ਦੀ ਮ੍ਰਿਗ ਤ੍ਰਿਸ਼ਨਾ ਤੇ ਨਹੀਂ ਚੱਲਦੀ ਸੀ ਵਾਹ ਰਹੇ ਮੁੜ ਮੁੜ ਪੈਰੀ ਵੱਜਦੇ ਮੇਰੇ ਵਿੰਗ ਧੜਿੰਗੇ ਰਾਹ ਇੱਕ ਸ਼ਰਾਟਾ ਸੌਣ ਦਾ ਹੀ ਦੇ ਗਿਆ ਸ਼ੁੱਧ ਸਲਾਹ ਮੈਂ ਤਨ ਦੀ ਸਿਰਜੀ ਬੰਸਰੀ ਤੇ ਸੁਰ ਦਾ ਫੂਕਿਆ ਸਾਹ ਨਾ ਪੁੱਛਿਆ ਮੁੱਲ ਕਾਸਿਆਂ ਦਾ ਤੇ ਨਾ ਹੀ ਮੁੰਦਰਾਂ ਦਾ ਮੈਂ ਘਰੇ ਹੀ ਅਲਖ ਜਗਾ ਲਿਆ ਹੈ ਸੋਹਣਾ ਬੋਧਾ ਵਾਹ ਹੁਣ ਪੈਰੀ ਵੱਸਣ ਬਰਕਤਾਂ ਮੇਰੇ ਲੇਖੀ ਰਿਜਕ ਅਥਾਹ ਮੈਂ ਨਹੀਂ ਜਾਣਦਾ ਖੇਡ ਕੀ ਮੈਨੂੰ ਬਸ ਖੇਡਣ ਦਾ ਚਾਹ ਮੈਨੂੰ ਖੁਸ਼ੀ ਦੇ ਨਕਸ਼ੇ ਰੱਟ ਗਏ ਤੇ ਹੁਣ ਨਹੀਂ ਭੁੱਲਦੇ ਰਾਹ ਹੁਣ ਮੈਂ ਸਵਾਰੀ ਪਾਉਣ ਦੀ ਮੇਰਾ ਸੂਰਜ ਖੈਰ ਖਵਾ ਮੈਨੂੰ ਲਾਡ ਲੜਾਉਣ ਦੀ ਧਰਤ ਹੈ ਹੁਣ ਗੋਦੀ ਦੇ ਵਿੱਚ ਪਾ ਮੈਂ ਸਭ ਨਬੀਆਂ ਦਾ ਲਾਡਲਾ ਮੇਰਾ ਪੀਰ ਵੀ ਕਰਦੇ ਚਾਹ ਮੈਥੋਂ ਕਈ ਫਰਿਸ਼ਤੇ ਅਰਸ਼ ਦੇ ਨੇ ਆਉਂਦੇ ਲੈਣ ਸਲਾਹ ਮੇਰੇ ਨੇੜੇ ਪਰੀਆਂ ਬਹਿੰਦੀਆਂ ਨੇ ਆਪੇ ਪੀੜੀ ਡਾ ਦਿਲ ਤਿੜਕਿਆ ਜਾਗੀ ਵੇਦਨਾ ਤੇ ਮਨ ਹੋਇਆ ਬਿਰਹਾ
ਵਾਹ ਬਹੁਤ ਬਹੁਤ ਸੋਹਣਾ ਤੇ ਇੱਕ ਅੰਦਾਜ਼ ਵੀ ਆਪਣੀਆਂ ਜਿਹੜੀਆਂ ਲਿਖੀਆਂ ਸਤਰਾਂ ਨੇ ਉਹਨਾਂ ਨੂੰ ਬਿਆਨ ਕਰਨ ਦਾ ਬਾ ਕਮਾਲ ਹੈ ਸੋ ਸਰਵੋਤਮ ਵਿਦਿਆਰਥੀ ਸਾਹਿਤਕਾਰ ਜਲੰਧਰ ਦੇ ਵਿਖੇ ਤੁਹਾਨੂੰ ਅਵਾਰਡ ਵੀ ਮਿਲਿਆ ਸੋ ਉਹਦੇ ਬਾਬਤ ਕੀ ਕਹਿਣਾ ਚਾਹੋਗੇ
ਹਾਂਜੀ ਜਦੋਂ ਮੈਂ ਮਾਸਟਰਸ ਕਰ ਰਿਹਾ ਸੀਗਾ ਪੰਜਾਬੀ ਲਿਟਰੇਚਰ ਦੇ ਵਿੱਚ ਜਲੰਧਰ ਤੋਂ ਲਾਲਪੁਰ ਖਾਲਸਾ ਕਾਲਜ ਤੋਂ ਤੇ ਉਦੋਂ ਜਲੰਧਰ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਪੋਇਟਰੀ ਦਾ ਪੋਇਟਰੀ ਰਿਸਾਈਟਿੰਗ ਤੇ ਰਾਈਟਿੰਗ ਦਾ ਕੰਪੀਟੀਸ਼ਨ ਹੋਇਆ ਸੀਗਾ ਉਹਦੇ ਵਿੱਚ ਮੈਂ ਪਾਰਟੀਸਿਪੇਟ ਕੀਤਾ ਸੀ ਉੱਥੇ ਜੱਜ ਸੀਗੇ ਫੇਮਸ ਗਜ਼ਲਕਾਰ ਵਾਹਿਦ ਉਹ ਜੱਜਮੈਂਟ ਤੇ ਸੀਗੇ ਤੇ ਉਹਨਾਂ ਨਾਲ ਜੌਲ ਡਾਕਟਰ ਜੌਲ ਸੀਗੇ ਉਹ ਵੀ ਬਹੁਤ ਪੰਜਾਬੀ ਲਿਟਰੇਚਰ ਦੇ ਵਿੱਚ ਮੰਨੀ ਹੋਈ ਸ਼ਖਸੀਅਤ ਨੇ ਤੇ ਉੱਥੇ ਮੈਂ ਆਪਣੀ ਜਦੋਂ ਲਿਖੀ ਕਵਿਤਾ ਤੇ ਬੋਲੀ ਤਾਂ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਜਿੱਤੂਗਾ ਕਿਉਂਕਿ ਉਹ ਬੜਾ ਵੱਡਾ ਇੱਕ ਹੁੰਦਾ ਸੀਗਾ ਉਸ ਟਾਈਮ ਤੇ ਅਵਾਰਡ ਉਹ ਟਾਈਮ ਇੱਕ ਹੋਰ ਸਪੈਸ਼ਲ ਚੀਜ਼ ਆ ਕਿ ਇੱਕ ਬਹੁਤ ਫੇਮਸ ਗਜ਼ਲਕਾਰ ਆ ਜਗਵਿੰਦਰ ਜੋਧਾ ਜੀ ਡਾਕਟਰ ਜਗਵਿੰਦਰ ਜੋਧਾ
ਹਾਂਜੀ
ਅੱਛਾ ਉਹਨਾਂ ਤੋਂ ਬਾਅਦ ਜਲੰਧਰ ਚੋਂ ਮੈਨੂੰ ਅਵਾਰਡ ਮਿਲਿਆ ਸੀਗਾ
ਕਿਆ ਬਾਤ ਹੈ
ਹਾਂਜੀ ਇਹ ਬੜੀ ਸਪੈਸ਼ਲ ਚੀਜ਼ ਸੀ ਮੇਰੇ ਲਈ ਤਾਂ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਰੇਡੀਓ ਤੇ ਜਾਂ ਇੱਦਾਂ ਮਹਿਫਲਾਂ ਦੇ ਵਿੱਚ ਸੱਦੇ ਆਉਂਦੇ ਗਏ ਜਾਂ ਮੈਂ ਜੁੜਦਾ ਗਿਆ ਤੇ ਹੋਰ ਸਿੱਖਣ ਦਾ ਮੈਨੂੰ ਮੌਕਾ ਮਿਲਦਾ ਗਿਆ ਉਹ ਬੜਾ ਇੱਕ ਇੱਕ ਪੰਪ ਵਾਲੀ ਚੀਜ਼ ਸੀ ਮੇਰੇ ਲਈ
ਜੀ ਅੱਛਾ ਇਹ ਵੀ ਫਿਰ ਜਿਵੇਂ ਤੁਸੀਂ ਕਿਹਾ ਕਿ ਵਾਹਿਦ ਜੀ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਤੁਹਾਡੇ ਫੇਵਰਟ ਪੋਇਟ ਵੀ ਉਹੀ ਨੇ ਉਹਨਾਂ ਨੂੰ ਵੀ ਤੁਸੀਂ ਜ਼ਿਆਦਾ ਫੋਲੋ ਕਰਦੇ ਹੋ
ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਫੋਲੋ ਕਰਨ ਦਾ ਇੱਕ ਦੋ ਰੀਜ਼ਨ ਨੇ ਇੱਕ ਤਾਂ ਉਹਨਾਂ ਦੀ ਗਜ਼ਲ ਤਾਂ ਹੈ ਹੀ ਹੈ ਬਹੁਤ ਮਤਲਬ ਕਮਾਲ ਦੀ ਗਜ਼ਲ ਹੈ
ਜੀ
ਤੇ ਦੂਸਰਾ ਕਾਰਨ ਇਹ ਹੈ ਕਿ ਮੈਨੂੰ ਉਹਨਾਂ ਦੇ ਨਾਲ ਨਿੱਜੀ 6 ਮਹੀਨੇ ਰਹਿਣ ਦਾ ਮੌਕਾ ਮਿਲਿਆ
ਅੱਛਾ ਜੀ
ਉਹ ਸਬੱਬ ਇਹ ਬਣਿਆ ਕਿ ਸਾਡੇ ਕਾਲਜ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਨਾ ਐਜ਼ ਏ ਪ੍ਰੋਫੈਸਰ ਉਹ ਆਏ ਸੀ ਕਿ ਸਿਰਫ 6 ਮਹੀਨੇ ਲਈ ਉਸ ਤੋਂ ਬਾਅਦ ਉਹ ਫਿਰ ਦੁਬਾਰਾ ਚਲੇ ਗਏ ਆਪਣੇ ਪਹਿਲਾਂ ਵਾਲੀ ਜਗ੍ਹਾ ਤੇ ਤੇ ਉਹਨਾਂ ਨੇ 6 ਮਹੀਨੇ ਦੇ ਪੀਰੀਅਡ ਦੇ ਵਿੱਚ ਜਿਹੜੀ ਮੇਰੇ ਵਿੱਚ ਚੀਜ਼ ਨੂੰ ਤਰਾਸ਼ਿਆ ਮੈਂ ਉਹ ਕਦੀ ਭੁੱਲ ਨਹੀਂ ਸਕਦਾ ਇੱਕ ਨਜ਼ਰੀਆ ਕਿਸੇ ਬੰਦੇ ਦਾ ਬਦਲ ਦੇਣਾ ਜਾਂ ਜਿਹਨੇ ਇੱਕ ਨਜ਼ਰੀਆ ਕਿਸੇ ਬੰਦੇ ਦਾ ਬਦਲਿਆ ਹੁੰਦਾ ਉਹ ਤੁਹਾਨੂੰ ਕਦੇ ਨਹੀਂ ਭੁੱਲਦਾ
ਸਹੀ ਗੱਲ ਹੈ ਬਿਲਕੁਲ ਸਹੀ
ਹਾਂਜੀ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਮੇਰੇ ਦਿਮਾਗ ਤੋਂ ਕਦੀ ਵੀ ਨਹੀਂ ਲੈਣਾ ਕਿਉਂਕਿ ਉਹ ਹੈ ਹੀ ਬਹੁਤ ਕਮਾਲ ਦੀ ਸ਼ਖਸੀਅਤ
ਜੀ ਅੱਛਾ ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿ ਜਿਵੇਂ ਹੁਣ ਵੀ ਤੁਸੀਂ ਉਹਨਾਂ ਨੂੰ ਬਿਲਕੁਲ ਜੀ ਫੋਲੋ ਕਰਦੇ ਹੋ ਪੜ੍ਹਦੇ ਹੋ ਸੁਣਦੇ ਹੋ ਤੇ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਵਿਚ ਕੀ ਤਬਦੀਲੀ ਆਈ ਤੇ ਕਿੱਦਾਂ ਦਾ ਫਿਰ ਤੁਸੀਂ ਲਿਖਣਾ ਸ਼ੁਰੂ ਕੀਤਾ? ਸੋ ਕੁਛ ਸਤਰਾਂ ਹੋ ਜਾਣ ਜੋ ਇੰਸਪਾਇਰ ਕਰਦੀਆਂ ਹੁਣ ਉਹਨਾਂ ਦੀਆਂ ਤੁਹਾਨੂੰ ਜੀ।
ਵਾਹਿਗੁਰੂ ਸਾਹਿਬ ਦੀਆਂ ਸਤਰਾਂ ਤੇ ਹਾਂਜੀ ਉਹਨਾਂ ਦੀ ਇੱਕ ਬਹੁਤ ਫੇਮਸ ਗਜ਼ਲ ਆ
ਜੀ
ਕਿ ਮਿਟਾਉਣਾ ਖੁਦ ਨੂੰ ਤੇ ਆਪਣੇ ਆਪ ਦਾ ਵਿਸਥਾਰ ਵੀ ਕਰਨਾ
ਜੀ,
ਰਹਿਣਾ ਦਾਇਰਿਆਂ ਵਿਚ ਵੀ ਤੇ ਉਸਨੂੰ ਪਿਆਰ ਵੀ ਕਰਨਾ।
ਕੀ ਬਾਤ ਹੈ।
ਰਹੇ ਹਾਂ ਚ ਹੀ ਹਿਲਦੇ ਤਾਂ ਇਹ ਸਿਰ ਨਹੀਂ ਰਹਿਣੇ, ਆ ਜਾਵੇ ਮੇਰਿਆਂ ਲੋਕਾਂ ਨੂੰ ਇਨਕਾਰ ਵੀ ਕਰਨਾ
ਜੀ। ਬਹੁਤ ਖੂਬ।
ਜਿਸ ਦੇ ਪੱਤਣ ਰਵਾਇਤੀ ਨੇ ਤੇ ਪਾਣੀ ਇਸ਼ਕ ਵਿਚ ਭਿੱਜੇ, ਉਸ ਵਿਚ ਡੁੱਬਣਾ ਵੀ ਹੈ ਤੇ ਉਸਨੂੰ ਪਾਰ ਵੀ ਕਰਨਾ
ਜੀ।
ਇੱਕ ਦਿੱਲੀ ਤੇ ਬੜਾ ਕਮਾਲ ਦਾ ਸ਼ੇਰ ਆ, ਮੈਨੂੰ ਬਹੁਤ ਪਸੰਦ ਆ ਕਿ ਦਿੱਲੀ ਬੇਦਿਲੀ ਹੈ, ਇਹ ਦਿੱਲੀ ਬੇਦਿਲੀ ਹੈ, ਇਸ ਦੇ ਮਕਸਦ ਨੇ ਕੁਝ ਏਦਾਂ ਦੇ ਕਿ ਕੋਈ ਵਿਹਲਾ ਵੀ ਨਹੀਂ ਛੱਡਣਾ ਤੇ ਸਭ ਨੂੰ ਬੇਕਾਰ ਵੀ ਕਰਨਾ।
ਕਿਆ ਬਾਤ ਹੈ। ਬਹੁਤ
ਇਹ ਵਾਹਿਦ ਸਾਹਿਬ ਦੀ ਗਜ਼ਲ ਜਿਹੜੀ ਮੇਰੀ ਬਹੁਤ ਪਸੰਦੀਦਾ ਗਜ਼ਲ ਗਜ਼ਲ ਤਾਂ ਮੈਂ ਕੱਲ ਕਮਾਲ ਹੁਣ ਉਹਨਾਂ ਦੀ ਪਹਿਲੀ ਕਿਤਾਬ ਆਈ ਸੀ ਪ੍ਰਿਜ਼ਮ ਚੋਂ ਲੰਘਦਾ ਸ਼ਹਿਰ ਤੇ ਹੁਣ ਉਹਨਾਂ ਦੀ ਕਿਤਾਬ ਆਈ ਇੱਕ ਕੇ ਰੰਗ ਜੋ ਰੇਨਬੋ ਚ ਨਹੀਂ।
ਓਕੇ ਸੋ ਬਿਲਕੁਲ ਵਾਹਿਦ ਸਾਹਿਬ ਨੂੰ ਚਾਹੁਣ ਲਈ ਬਹੁਤ ਨੇ ਤੇ ਤੁਸੀਂ ਵੀ 8 ਸਾਲਾਂ ਤੋਂ ਪੋਇਟਰੀ ਦੀ ਲਾਈਨ ਦੇ ਵਿਚ ਤੁਸੀਂ ਲਿਖ ਰਹੇ ਹੋ, ਕਾਫੀ ਲੰਮਾ ਸਮਾਂ ਹੋ ਗਿਆ। ਤੁਹਾਨੂੰ ਨੀ ਲੱਗਿਆ ਕਿ ਵੀ ਮੈਂ ਕੋਈ ਕਿਤਾਬ ਵੀ ਹੁਣ ਲਿਖਾਂ, ਜਾਂ ਤੁਹਾਨੂੰ ਲੱਗਦਾ ਕਿ ਵੀ ਸੋਸ਼ਲ ਮੀਡੀਆ ਇਨਫ ਹੈ ਸਾਨੂੰ ਆਪਣੀਆਂ ਰਚਨਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ?
ਦੇਖੋ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਤਾਂ ਹੈ, ਪਰ ਉੱਥੇ ਬਹੁਤੇ ਮੇਰੇ ਵਰਗੇ ਜਾਂ ਮੈਂ ਆਪ ਸਥਾਪਿਤ ਹੋਏ ਹਾਂ, ਮਤਲਬ ਆਪ ਸਥਾਪਿਤ ਹੋਏ, ਨਾ ਸਾਨੂੰ ਕਿਸੇ ਸੰਸਥਾ ਵੱਲੋਂ ਮਾਨਤਾ ਆ ਤੇ ਨਾ ਕਿਸੇ ਕਿਸੇ ਵੀ ਤਰੀਕੇ ਦੀ ਭਾਸ਼ਾ ਦੇ ਵੱਲੋਂ ਸਾਨੂੰ ਉਹਦੇ ਵਿੱਚ ਲਿਖਣ ਦੀ ਪ੍ਰਮਾਣਤਾ ਮਿਲੀ ਆ ਜਾਂ ਕੁਛ ਵੀ ਇੱਦਾਂ ਦੀ ਚੀਜ਼ਾਂ, ਅਸੀਂ ਆਪਣੇ ਆਪ ਹੀ ਸਥਾਪਿਤ ਹੋਏ ਹਾਂ ਉੱਥੇ। ਉੱਥੇ ਸਾਨੂੰ ਕੋਈ ਜੱਜ ਕਰਨ ਵਾਲਾ ਨਹੀਂ, ਅਸੀਂ ਚੰਗਾ ਪਾਈਏ ਮਾੜਾ ਪਾਈਏ, ਥੱਲੇ ਜਿੱਦਾਂ ਕੰਵਰ ਗਰੇਵਾਲ ਕਹਿੰਦਾ ਹੁੰਦਾ ਕਿ ਯਾਰ ਨਾਈਸ ਥੋ ਥੈਂਕ ਯੂ, ਮਨ ਰੱਖਣ ਨੂੰ ਦਿਲ ਰੱਖਣ ਨੂੰ ਲੋਕੀ ਕਹਿ ਦਿੰਦੇ, ਉਹ ਸਾਨੂੰ ਮੇਰੀ ਚੀਜ਼ਾਂ ਗਲਤ ਪਾਸੇ ਡਿਸਟਰੈਕਟ ਕਰ ਦਿੰਦੀਆਂ। ਕਿਤਾਬ ਛਪਾਉਣ ਦਾ ਮੇਰਾ ਮਨ ਤਾਂ ਹੈ, ਪਰ ਮੈਨੂੰ ਏਦਾਂ ਅਜੇ ਲੱਗਦਾ ਕਿ ਮੈਂ ਅਜੇ ਓਨਾ ਕਾਬਿਲ ਨਹੀਂ ਹੋਇਆ ਕਿ ਮੈਂ ਆਪਣੀ ਕਿਤਾਬ ਛਪਾ ਸਕਾਂ, ਕਿਉਂਕਿ ਜੋ ਕਿਤਾਬ ਛਾਪੀ ਜਾਂਦੀ ਹੈ ਨਾ
ਜੀ ਜੀ ਜੀ,
ਉਹਦੇ ਕਵੀ ਦੇ ਕੋਲੋਂ ਬੜੀਆਂ ਵੱਧ ਜਾਂਦੀਆਂ
ਜੀ।
ਫਿਰ ਮੈਨੂੰ ਐ ਲੱਗਦਾ ਹੁੰਦਾ ਕਿ ਯਾਰ ਜੇ ਮੈਂ ਕਿਤਾਬ ਛਪਾ ਦਿੱਤੀ ਤਾਂ ਮੇਰੇ ਤੋਂ ਉਮੀਦਾਂ ਜ਼ਿਆਦੀਆਂ ਲੱਗ ਜਾਣੀਆਂ, ਫਿਰ ਮੈਂ ਉਹਨਾਂ ਨੂੰ ਜਸਟੀਫਾਈ ਕਿੱਦਾਂ ਕਰੂੰਗਾ।
ਓਕੇ ਜੀ, ਬਿਲਕੁਲ ਗੱਲ ਸਹੀ ਹੈ ਜੀ। ਤੇ ਸੋ ਫਰਮਾਨ ਜੀ ਕਹਿੰਦੇ ਕਿ ਕਿਤਾਬ ਦਾ ਹਜੇ ਥੋੜਾ ਜਿਹਾ ਸੋਚ ਕੇ, ਪਰ ਸਾਡੇ ਕੋਲ ਨਾ ਇਸ ਵਕਤ ਬਹੁਤ ਸਾਰੇ ਸਰੋਤੇ ਨੇ ਜੋ ਸਾਡੇ ਨਾਲ ਜੁੜੇ ਹੋਏ ਨੇ, ਮੈਸੇਜ ਲਗਾਤਾਰ ਉਹਨਾਂ ਦੇ ਆ ਰਹੇ ਨੇ ਤੇ ਮੈਸੇਜ ਦੇ ਵਿੱਚੋਂ ਮੈਸੇਜ ਇੱਕ ਪਹੁੰਚਿਆ ਹੈ ਸਿਆਟਲ ਤੋਂ ਜੀ, ਨਾਮ ਜਿਨ੍ਹਾਂ ਦਾ ਹੈ ਜੀ ਕਸ਼ਮੀਰ ਕੌਰ ਜੀ। ਸੋ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਅੱਜ ਮੈਂ ਵੀ ਪ੍ਰੋਗਰਾਮ ਸੁਣ ਰਹੀ ਹਾਂ, ਨਾਈਸ ਨੇਮ ਫਰਮਾਨ ਤੇ ਰਚਨਾ ਬੜੀ ਸੋਹਣੀ ਕਹਿੰਦੇ ਨੇ, ਥੈਂਕ ਯੂ। ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਤੁਸੀਂ ਵੀ ਬਿਲਕੁਲ ਸਾਡੇ ਨਾਲ ਜੁੜੇ, ਬਹੁਤ ਵਧੀਆ ਲੱਗਿਆ। ਔਰ ਗੁਰਿੰਦਰਪਾਲ ਸਿੰਘ ਸੈਣੀ ਜੀ ਵੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੀ ਮੈਸੇਜ ਆਇਆ ਹੈ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਆਏ ਹੋਏ ਜਿਹੜੇ ਮਹਿਮਾਨ ਨੇ ਬਹੁਤ ਕਹਿੰਦੇ ਕਿ ਵਧੀਆ ਲੱਗ ਰਿਹਾ, ਬਹੁਤ ਸੋਹਣੀ ਸ਼ਾਇਰੀ ਕਰਦੇ ਨੇ, ਵਧੀਆ ਲਿਖਦੇ ਨੇ, ਗ੍ਰੇਟ। ਸੋ ਇਹਨਾਂ ਨੇ ਇੱਕ ਮੈਸੇਜ ਕੀਤਾ, ਬਹੁਤ ਜ਼ਬਰਦਸਤ ਐਕਚੁਲੀ ਮੈਸੇਜ ਆਇਆ ਕਿ ਬਹੁਤ ਜ਼ਬਰਦਸਤ ਲਿਖਦੇ ਨੇ। ਸੋ ਬਿਲਕੁਲ ਸਾਡੇ ਨਾਲ ਫਰਮਾਨ ਜੀ ਨੇ, ਫਰਮਾਨ ਜੀ ਇੱਕ ਮੈਸੇਜ ਆਇਆ, ਸਵਾਲ ਆਇਆ ਤੁਹਾਡੇ ਲਈ
ਜੀ ਜੀ
ਗੁਰਿੰਦਰਪਾਲ ਜੀ ਦੇ ਵੱਲੋਂ ਆ, ਕਹਿੰਦੇ ਕਿ ਜੋ ਲਿਖਦੇ ਨੇ ਲਿਖਾਰੀ ਕੁਝ ਵੀ ਚਾਹੇ ਗੀਤ ਕਵਿਤਾ ਆਦਿ, ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਕਿ ਉਹ ਕਿੱਦਾਂ ਦਾ ਲਿਖਣ, ਅੱਜ ਦੇ ਸਮੇਂ ਨੂੰ ਕਿਹੋ ਜਿਹੇ ਲਿਖਾਰੀਆਂ ਦੀ ਲੋੜ ਹੈ? ਹਾਂਜੀ
ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਦਾ ਸਮਾਂ ਜਾਂ ਆਉਣ ਵਾਲਾ ਸਮਾਂ ਜਾਂ ਪੁਰਾਣਾ ਸਮਾਂ, ਇਹ ਕਨਸੈਪਟ ਮੈਨੂੰ ਲੱਗਦਾ ਹੁੰਦਾ ਕਿ ਦਿਮਾਗ ਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਜੇ ਆਪਾਂ ਅੱਜ ਦੇ ਕੰਪੈਰੀਜ਼ਨ ਚ ਪਾਸਟ ਦੀ ਗੱਲ ਕਰੀਏ, ਜੇ ਆਪਾਂ ਗੱਲ ਕਹਿ ਦਿੰਦੇ ਕਿ ਯਾਰ ਹੁਣ ਤਾਂ ਸਮਾਂ ਬਹੁਤ ਖਰਾਬ ਹੋ ਗਿਆ ਜਾਂ ਹੁਣ ਤਾਂ ਇੱਦਾਂ ਦਾ ਚੱਲਣ ਲੱਗ ਗਿਆ, ਜਦੋਂ ਪਹਿਲਾਂ ਚੀਜ਼ਾਂ ਚੱਲਦੀਆਂ ਸੀ ਨਾ, ਤੁਸੀਂ ਪਿੱਛੇ ਪਾਸਟ ਦੇ ਵਿੱਚ ਜੋ ਝਾਤ ਮਾਰੋਗੇ ਜਾਂ ਪਾਸਟ ਦਾ ਕੋਈ ਸਾਹਿਤ ਪੜੋਗੇ ਤੁਸੀਂ ਜਾਂ ਸਮਕਾਲੀ ਅਖਬਾਰਾਂ ਪੜੋ ਜਾਂ, ਤੁਹਾਨੂੰ ਇਹ ਲੱਗੂਗਾ ਯਾਰ ਪਿੱਛੇ ਵੀ ਆਹ ਕੁਛ ਹੁੰਦਾ ਰਿਹਾ। ਹੁਣ ਇੱਕ ਬਹੁਤ ਫੇਮਸ ਬੰਦਾ ਰਿਹਾ ਆਚਾਰੀਆ ਰਜਨੀਸ਼ ਓਸ਼ੋ, ਉਹ ਕਹਿੰਦਾ ਯਾਰ ਅੱਜ ਦੇ ਟਾਈਮ ਚ ਅਸੀਂ ਕਹੀ ਜਾਂਦੇ ਹਾਂ ਕਿ ਬੰਦਾ ਵਿਗੜ ਗਿਆ, ਬੰਦਾ ਵਿਗੜ ਗਿਆ, ਅੱਛਾ ਬੰਦਾ ਵਿਗੜਿਆ ਸੀਗਾ ਤਾਂ ਬਾਬਾ ਨਾਨਕ ਕਿਹਨੂੰ ਸੁਧਾਰਨ ਗਿਆ ਸੀਗਾ?
ਜੀ ਜੀ ਜੀ,
ਮਹਾਤਮਾ ਬੁੱਧ ਕਿਹਦੇ ਲਈ ਗਿਆ ਸੀਗਾ ਘਰੋਂ ਨਿਕਲ ਕੇ? ਉਹ ਕਿਹਨਾਂ ਨੂੰ ਸੁਧਾਰ ਕੇ ਆਏ ਫਿਰ?
ਸਹੀ,
ਇਹ ਚੀਜ਼ ਇਹ ਹੁੰਦੀ ਆ ਕਿ ਦੇਖੋ ਦੋ ਚੀਜ਼ਾਂ, ਲਿਖਣ ਵਾਲੇ ਤੇ ਵੀ ਡਿਪੈਂਡ ਕਰਦੀ ਹੈ ਚੀਜ਼ ਤੇ ਸੁਣਨ ਵਾਲੇ ਤੇ ਵੀ ਕਰਦੀ ਆ। ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਲਿਖਣ ਵਾਲੇ ਦਾ ਮਿਆਰ ਉੱਚਾ ਚੱਕਿਆ ਜਾਊਗਾ ਜਾਂ ਉਹਦੇ ਲਿਖਤ ਦਾ ਮਿਆਰ ਉੱਚਾ ਚੱਕਿਆ ਜਾਊਗਾ।
ਜੀ,
ਹੁਣ ਜੇ ਤਾਂ ਅਸੀਂ ਇਹਨੂੰ ਕਮਰਸ਼ੀਅਲ ਬਣਾ ਲਈਏ ਫਿਰ ਤਾਂ ਲਿਖਣ ਵਾਲੇ ਦਾ ਮਿਆਰ ਉੱਚਾ ਚੱਕਿਆ ਜਾਊਗਾ। ਸੇਮ ਚੀਜ਼ ਗਾਇਕਾਂ ਤੇ ਵੀ ਡਿਪੈਂਡ ਕਰਦੀ, ਜਾਂ ਤਾਂ ਗਾਇਕੀ ਦਾ ਮਿਆਰ ਉੱਚਾ ਚੱਕਿਆ ਜਾਊ ਜਾਂ ਤਾਂ ਗੀਤਾਂ ਦਾ ਮਿਆਰ ਉੱਚਾ ਚੱਕਿਆ ਜਾਊ।
ਓਕੇ,
ਹਾਂਜੀ,
ਤੁਹਾਨੂੰ ਕਿਹੜਾ ਕਲਾਕਾਰ ਜੀ ਬਹੁਤ ਪਸੰਦ ਹੈ? ਜੇ ਤੁਸੀਂ ਕਲਾਕਾਰ ਦੀ ਗੱਲ, ਬਿਲਕੁਲ, ਕਿਉਂਕਿ ਅਕਸਰ ਮੈਂ ਜਾਣਦੀ ਹਾਂ ਕਿ ਤੁਹਾਨੂੰ ਇਹ ਜ਼ਰੂਰ ਵੀ ਤੁਸੀਂ ਵੀ ਕਿਤੇ ਨਾ ਕਿਤੇ ਸੋਚਦੇ ਹੋ ਕਿ ਕਲਾਕਾਰ ਕਿਹੜਾ ਸੁਣਨਾ ਚਾਹੀਦਾ, ਕਿਹੜਾ ਨਹੀਂ ਸੁਣਨਾ ਚਾਹੀਦਾ, ਕੀ ਕਹੋਗੇ?
ਦੇਖੋ, ਇੱਕ ਨਾ ਵਾਰੀ ਮੈਂ ਜਲੰਧਰ ਦੇਸ਼ ਭਗਤ ਯਾਦਗਾਰੀ ਹਾਲ ਨਾ ਬੈਠਾ ਸੀਗਾ ਤੇ ਪ੍ਰੋਫੈਸਰ ਪ੍ਰੋਫੈਸਰ ਨਿਰਮਲਜੀਤ ਉਹ ਮੇਰੇ ਨਾਲ ਬੈਠੇ ਸੀਗੇ ਤੇ ਉਦੋਂ ਕੋਈ ਕਵੀ ਸੰਮੇਲਨ ਸੀਗਾ ਆਪਣੇ ਚੱਲਦਾ ਹੁੰਦਾ ਜਦੋਂ ਮੇਲੇ ਦੇ ਉੱਤੇ, ਤਾਂ ਉੱਥੇ ਨਾ ਜਿਹੜੇ ਵੀ ਕਵੀ ਆ ਰਹੇ ਸੀ ਉਹ ਪੁਰਾਣੀਆਂ ਹੀ ਚੀਜ਼ਾਂ ਆਪਣੀਆਂ ਦੱਸ ਰਹੇ ਸੀਗੇ ਕਿ ਕੋਈ ਨਵੀਂ ਗਜ਼ਲ 40-30 ਸਾਲ ਪਹਿਲਾਂ ਵਾਲੀ ਗਜ਼ਲ ਸੁਣਾ ਰਹੇ ਸੀ ਆਪਣੀ।
ਅੱਛਾ,
ਉਹਨੇ ਮੈਨੂੰ ਕਿਹਾ, ਕਹਿੰਦੀ ਕਵੀ ਰਹਿ ਨੀ ਗਏ ਹੁਣ, ਕਵੀ ਸੀ।
ਅੱਛਾ,
ਹੁਣ ਮੈਨੂੰ ਕਲਾਕਾਰ ਉਹ ਵਧੀਆ ਲੱਗਦਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਵੀ ਅੱਜ ਦੇ ਟਾਈਮ ਨਾਲ ਚੱਲ ਰਿਹਾ ਪਰ ਆਪਣਾ ਮੂਲ ਸਿਧਾਂਤ ਨਹੀਂ ਭੁੱਲ ਰਿਹਾ।
ਸਹੀ,
ਹੁਣ ਇਹਦੇ ਵਿੱਚ ਪਹਿਲੇ ਨੰਬਰ ਤੇ ਮੈਂ ਮਨਮੋਹਨ ਵਾਰਸ ਨੂੰ ਰੱਖਦਾ, ਉਹ ਮੇਰੇ ਉਸਤਾਦ ਜੀ ਨੇ ਵੀ, ਵੈਸੇ ਮੈਂ ਉਹਨਾਂ ਨਾਲ ਬਹੁਤ ਜ਼ਿਆਦਾ ਸੰਗਤ ਕੀਤੀ ਤਾਂ ਮੈਨੂੰ ਉਹ ਚੰਗੇ ਬਹੁਤ ਲੱਗਦੇ ਆ।
ਅੱਛਾ ਜੀ,
ਤੇ ਦੂਸਰੇ ਨੰਬਰ ਤੇ ਮੈਂ ਰੱਖਦਾ ਬੱਬੂ ਮਾਨ ਨੂੰ।
ਅੱਛਾ ਜੀ,
ਹੁਣ ਇਹਨਾਂ ਦੋਵਾਂ ਚ ਜਿਹੜੀ ਚੀਜ਼ ਆ ਨਾ, ਮਨਮੋਹਨ ਵਾਰਸ ਤੁਸੀਂ ਦੇਖੋ ਉਹ ਇਦਾਂ ਦਾ ਬੰਦਾ ਆ ਕਿ ਉਹਦਾ ਸੌਂਗ ਸਿਲੈਕਟ ਕਰਨ ਦਾ ਕ੍ਰਾਈਟੇਰੀਆ ਇੰਨਾ ਕੁ ਜ਼ਿਆਦਾ ਪਰਫੈਕਟ ਆ ਕਿ ਉਹ ਕੋਈ ਵੀ ਗੀਤ ਸਿਲੈਕਟ ਕਰਦਾ ਫਲੋਪ ਨਹੀਂ ਜਾਂਦਾ।
ਜੀ,
ਤੁਸੀਂ ਅਜੇ ਵੀ ਚੀਜ਼ ਦੇਖ ਲੋ, ਜਿੰਨੇ ਵੀ ਉਹਨੇ ਗੀਤ ਗਾਏ ਉਹ ਸਦਾ ਬਹਾਰ ਗੀਤ ਆ। ਤੁਸੀਂ ਅੱਜ ਤੋਂ 50 ਸਾਲ ਬਾਅਦ ਵੀ ਸੁਣੋਗੇ ਨਾ ਕਿ ਆਜਾ ਭਾਬੀ ਝੂਟ ਲੈ ਜਾਂ ਕੋਕਾ ਕਰਕੇ ਧੋਖਾ ਦਿਲ ਲੈ ਗਿਆ।
ਜੀ ਜੀ,
ਇਹ ਤੁਹਾਨੂੰ 50 ਸਾਲ ਬਾਅਦ ਵੀ ਨਵੇਂ ਹੀ ਲੱਗਣਗੇ ਕਿਉਂਕਿ ਨਜ਼ਰ ਦੂਰ ਅੰਦੇਸ਼ੀ ਆ। ਤੇ ਜਿੱਦਾਂ ਹੁਣ ਬੱਬੂ ਮਾਨ ਆ, ਬੱਬੂ ਮਾਨ ਤੁਸੀਂ ਹੁਣ ਰੀਸੈਂਟ ਮੈਂ ਮੁੱਦੇ ਤੇ ਗੱਲ ਦੱਸਦਾ ਨਾ ਮੈਨੂੰ ਕਿਉਂ ਵਧੀਆ ਲੱਗਦਾ ਉਹ। 2008 ਦੇ ਵਿੱਚ ਉਹਦਾ ਗੀਤ ਆਇਆ 9 ਦੇ ਵਿੱਚ, ਪਹਿਲਾਂ ਸਰਦਾਰ ਉਹ ਚ ਗੀਤ ਆ ਕਿ ਪ੍ਰਾਈਵੇਟ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਆ, ਉਹ ਇੰਡੀਕੇਸ਼ਨ ਦੇ ਤੀ ਉਹਨੇ 8 ਸਾਲ ਪਹਿਲਾਂ।
ਜੀ,
ਉਹ ਗੀਤ ਗਾ ਰਿਹਾ, ਮਤਲਬ ਆਹ ਚੀਜ਼ ਜਿਹੜੀ 2020 ਚ ਜਾ ਕੇ ਉਹ ਹੈਪਨ ਹੋ ਰਹੀ ਆ ਚੀਜ਼। ਕਾਰਨ ਇਹ ਆ ਕਿ ਸਮਾਜ ਦੇ ਨਾਲ ਜੁੜ ਕੇ ਸਮਾਜ ਦੇ ਵਿੱਚ ਉਹ ਚੀਜ਼ਾਂ ਚੱਕ ਕੇ ਸਮਾਜ ਨੂੰ ਸੇਧ ਦੇਣ ਵਾਲੇ ਕਲਾਕਾਰ ਮੈਨੂੰ ਬਹੁਤ ਚੰਗੇ ਲੱਗਦੇ ਤੇ ਇਹ ਦੋ ਕਲਾਕਾਰ ਉੱਚ ਸ਼੍ਰੇਣੀ ਚ ਪਹਿਲੇ ਨੰਬਰ ਤੇ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ।
ਜੀ, ਠੀਕ ਹੈ, ਸੋ ਤੁਸੀਂ ਪਸੰਦ ਕਰਦੇ ਹੋ ਔਰ ਵਧੀਆ ਜਿਹੜੀ ਸੋਚ ਰੱਖਦੇ ਨੇ ਜਿਹੜੇ ਲੋਕ, ਸੋ ਉਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ। ਮੈਨੂੰ ਇਹ ਦੱਸੋ ਕਿ ਤੁਸੀਂ ਏਦਾਂ ਦਾ ਕੀ ਲਿਖਿਆ ਕਿ ਜਿਹਨੂੰ ਲੋਕ ਬੜਾ ਪਸੰਦ ਕਰਦੇ ਨੇ, ਯਾਨੀ ਤੁਹਾਡੀ ਜਿਹੜੀ ਲਿਖੀ ਕੋਈ ਕਵਿਤਾ, ਕੋਈ ਗਜ਼ਲ, ਕੋਈ ਵੀ ਇਹੋ ਜਿਹੀ 17 ਜਿਹੜੀਆਂ ਲੋਕਾਂ ਨੇ ਬੜੀਆਂ ਪਸੰਦ ਕੀਤੀਆਂ, ਉਹ ਅੱਜ ਜੇ ਸ਼ੇਅਰ ਹੋ ਜਾਣ ਤਾਂ ਫਿਰ ਬੜਾ ਵਧੀਆ ਲੱਗੂਗਾ।
ਓਕੇ, ਮੈਂ ਤੁਹਾਨੂੰ ਨਾ ਬੜੀ ਵਧੀਆ ਲੋਕਾਂ ਵੱਲੋਂ ਪਸੰਦ ਕੀਤੀ ਗਈ ਇੱਕ ਚੀਜ਼ ਮੈਂ ਤੁਹਾਨੂੰ ਸੁਣਾਉਣਾ।
ਜੀ,
ਇਹ ਐਕਚੁਅਲੀ ਗਜ਼ਲ ਹੈਗੀ ਇੱਕ।
ਅੱਛਾ ਜੀ,
ਕਿ ਜ਼ਰਾ ਕੁ ਹੁਣ ਤਿੜਕਾ ਗਏ ਨੇ ਐਨਕ ਦੇ ਸ਼ੀਸ਼ੇ, ਹੁਣ ਟੁੱਟਣ ਤੇ ਬਸ ਆ ਗਏ ਨੇ ਐਨਕ ਦੇ ਸ਼ੀਸ਼ੇ।
ਜੀ,
ਜ਼ਰਾ ਕੁ ਹੁਣ ਤਿੜਕਾ ਗਏ ਨੇ ਐਨਕ ਦੇ ਸ਼ੀਸ਼ੇ, ਹੁਣ ਟੁੱਟਣ ਤੇ ਬਸ ਆ ਗਏ ਨੇ ਐਨਕ ਦੇ ਸ਼ੀਸ਼ੇ। ਮੈਨੂੰ ਆਸ ਨਹੀਂ ਸੀ ਇੰਨਾ ਚਿਰ ਵੀ ਕੱਢਣਗੇ, ਪਰ ਕਿੰਨਾ ਸਮਾਂ ਲੰਘਾ ਗਏ ਨੇ ਐਨਕ ਦੇ ਸ਼ੀਸ਼ੇ।
ਕਿਆ ਬਾਤ ਹੈ,
ਕਿ ਨਜ਼ਰ ਨੁਜ਼ਰ ਨੂੰ ਠੀਕ ਠਾਕ ਹੀ ਫਰਕ ਪਿਆ, ਨਜ਼ਰ ਨੁਜ਼ਰ ਨੂੰ ਠੀਕ ਠਾਕ ਹੀ ਫਰਕ ਪਿਆ, ਨਜ਼ਰੀਆ ਖੂਬ ਬਣਾ ਗਏ ਨੇ ਐਨਕ ਦੇ ਸ਼ੀਸ਼ੇ।
ਕਿਆ ਬਾਤ ਹੈ, ਬਹੁਤ ਖੂਬ,
ਕਿ ਦੂਰ ਤਾਈਂ ਦੇਖਣ ਵਿੱਚ ਮਾਹਰ ਨੇ ਪਰ, ਦੂਰ ਤਾਈ ਇਹ ਦੇਖਣ ਦੇ ਵਿੱਚ ਮਾਹਰ ਨੇ ਪਰ, ਨੇੜਿਓਂ ਧੋਖਾ ਖਾ ਗਏ ਨੇ ਐਨਕ ਦੇ ਸ਼ੀਸ਼ੇ।
ਕਿਆ ਬਾਤ ਹੈ,
ਕਿ ਕਿਸੇ ਹੋਰ ਦੇ ਅਕਸ ਨੂੰ ਹੋਰ ਨਿਖਾਰਨ ਦੇ ਲਈ, ਕਿਸੇ ਹੋਰ ਦੇ ਅਕਸ ਨੂੰ ਹੋਰ ਨਿਖਾਰਨ ਦੇ ਲਈ ਆਪਣਾ ਅਕਸ ਮਿਟਾ ਗਏ ਨੇ ਐਨਕ ਦੇ ਸ਼ੀਸ਼ੇ। ਜ਼ਰਾ ਕੁ ਹੁਣ ਤਿੜਕਾ ਗਏ ਨੇ ਐਨਕ ਦੇ ਸ਼ੀਸ਼ੇ, ਹੁਣ ਟੁੱਟਣ ਤੇ ਬਸ ਆ ਗਏ ਨੇ ਐਨਕ ਦੇ ਸ਼ੀਸ਼ੇ।
ਵਾਹ ਵਾਹ ਕਮਾਲ ਹੈ ਐਨਕ ਦੇ ਸ਼ੀਸ਼ੇ ਸੋ ਬਹੁਤ ਸੋਹਣਾ ਹੈ ਜੀ ਬਾਕੀ ਬਹੁਤ ਸੋਹਣੀ ਗਜ਼ਲ ਔਰ ਸਾਡੇ ਨਾਲ ਇਸ ਵੇਲੇ ਪਾਕਿਸਤਾਨ ਤੋਂ ਸਾਬਿਰ ਅਲੀ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਔਰ ਸੰਦੀਪ ਜੀ ਅੱਜ ਦੇ ਮਹਿਮਾਨ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਬਹੁਤ ਵਧੀਆ ਲਾਈਨਾਂ ਤੇ
ਬਾਖਾਰੀ
ਨੇ ਸੋ ਧੰਨਵਾਦ ਸਾਬਿਰ ਅਲੀ ਜੀ ਪਾਕਿਸਤਾਨ ਤੋਂ ਜੁੜੇ ਤੁਸੀਂ ਵੀ ਬਹੁਤ ਸ਼ੁਕਰੀਆ ਤੇ ਅੱਛਾ ਬੋਲੀ ਵੈਸੇ ਤੇ ਸਾਰੀਆਂ ਬੋਲੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ ਬੜੀਆਂ ਮਿੱਠੀਆਂ ਹੁੰਦੀਆਂ ਨੇ ਫਰਮਾਨ ਜੀ ਪਾਕਿਸਤਾਨੀ ਪੰਜਾਬੀ ਬੋਲੀ ਨਾ ਜਿਹੜਾ ਇੱਕ ਉਹਦੇ ਵਿੱਚ ਲਹਿਜ਼ਾ ਹੁੰਦਾ ਨਾ ਠੇਠ ਉਹ ਬੜਾ ਪਸੰਦ ਹੈ ਸੋ ਤੁਹਾਨੂੰ ਕੀ ਲੱਗਦਾ
ਉਹਦੇ ਤੇ ਹਾਂਜੀ ਪੰਜਾਬੀ ਜਿਹੜੀ ਬੋਲੀ ਹੈ ਨਾ ਪਾਕਿਸਤਾਨ ਦੀ ਉਹਦੇ ਵਿੱਚ ਨਾ ਬੜਾ ਤੁਹਾਨੂੰ ਇੱਕ ਜਿੱਦਾਂ ਇੱਕ ਤਾਲ ਆ ਦੀਪ ਚੰਦ ਦੀ ਤਾਲ ਆ ਬੜੀ ਉਹ ਨਾ ਮਜ਼ੇ ਵਾਲੀ ਤਾਲ ਆ ਕਿ ਉਹਨੂੰ ਤੁਸੀਂ ਸੈਡ ਸੌਂਗ ਚ ਵੀ ਪਾਓ ਕਿ ਚਾਹੇ ਤੁਸੀਂ ਬੀਟ ਸੌਂਗ ਚ ਪਾਓ ਤੁਹਾਨੂੰ ਐਂ ਲੱਗੂਗਾ ਕਿ ਯਾਰ ਮੜਾ ਆਨੰਦ ਜਿਹਾ ਆ ਰਿਹਾ ਰਸ ਆ ਰਿਹਾ ਤੁਹਾਨੂੰ
ਬਿਲਕੁਲ
ਇਹ ਪਾਕਿਸਤਾਨੀ ਬੋਲੀ ਉਦਾਂ ਦੀ ਆ
ਅੱਛਾ ਜੀ ਓਦਾਂ ਵੀ ਗੱਲ ਵੀ ਕਰਦੇ ਹੋਣ ਨਾ ਤੇ ਤਾਂ ਵੀ ਬੜਾ ਵਧੀਆ ਲੱਗਦਾ ਬੜਾ ਸਰੂਰ ਜਿਹਾ ਆ ਰਿਹਾ ਹੁੰਦਾ ਕਿ ਵੀ ਗੱਲਾਂ ਹੀ ਕਰਦੇ ਰਹਿਣ ਤੇ ਉਹਨਾਂ ਨੂੰ ਸੁਣਦੇ ਰਹੀਏ ਤੇ ਉਹੀ ਬੜੀਆਂ ਦਿਲ ਖੁਸ਼ ਹੋ ਜਾਂਦਾ ਸੋ ਖੈਰ
ਮੈਂ ਇਸ ਲਹਿਜ਼ੇ ਦੇ ਵਿੱਚ ਨਾ
ਜੀ ਜੀ
ਇਸ ਲਹਿਜ਼ੇ ਦੇ ਵਿੱਚ ਮੈਂ ਇੱਕ ਗਜ਼ਲ ਲਿਖੀ ਮੈਂ ਤੁਹਾਨੂੰ ਸੁਣਾਉਣਾ ਜੇ ਮੈਂ ਸੁਣਾ ਪਾਇਆ ਉਸ ਲਹਿਜ਼ੇ ਵਿੱਚ
ਪਲੀਜ਼ ਜ਼ਰੂਰ
ਕਿ ਮੇਰੀ ਬਾਜੀ ਪੈ ਗਈ ਪੁੱਠੀ ਤੇਰੀ ਸਿੱਧੀ ਬਾਜੀ ਹੋਵੇ ਮੇਰੀ ਬਾਜੀ ਪੈ ਗਈ ਪੁੱਠੀ ਤੇਰੀ ਸਿੱਧੀ ਬਾਜੀ ਹੋਵੇ ਉੱਡਣ ਹਾਸੇ ਛਾ ਜਾਣ ਖੁਸ਼ੀਆਂ ਤੇਰਾ ਦਿਲ ਤਾਂ ਰਾਜੀ ਹੋਵੇ
ਓਏ ਹੋਏ ਹੋਏ ਕੀ ਬਾਤ ਹੈ
ਕਹਿ ਕੇ ਮੈਨੂੰ ਕਾਫਰ 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 ਹੀ ਕਰ ਦਿੱਤਾ ਈ ਕਹਿ ਕੇ ਮੈਨੂੰ ਕਾਫਰ 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 ਹੀ ਕਰ ਦਿੱਤਾ ਈ ਹੁਣ ਲੱਭੇਗੀ ਨਾ ਖਾਵੰਦ ਜਿਹੜਾ ਵੇਖੀ ਪੱਕਾ ਹਾਜੀ ਹੋਵੇ
ਕੀ ਬਾਤ ਹੈ ਬਹੁਤ ਖੂਬ
ਕਿ ਜਦ ਵੀ ਤੇਰੀ ਯਾਦ ਆਈ ਹੈ ਚੇਤੇ ਤੇਰੇ ਮਿਹਣੇ ਆਏ ਜਦ ਵੀ ਤੇਰੀ ਯਾਦ ਆਈ ਹੈ ਚੇਤੇ ਤੇਰੇ ਮਿਹਣੇ ਆਏ ਮਾਰ ਖਾ ਮੱਥੇ ਮਿਹਣਾ ਕੋਈ ਯਾਦ ਯੂਦ ਤਾਂ ਤਾਜੀ ਹੋਵੇ
ਕੀ ਬਾਤ ਹੈ
ਤੇਰੀ ਇਸ ਵਧੀਕੀ ਵਾਲਾ ਕਿੱਸਾ ਕਿਤੇ ਸੁਣਾਵਾਂ ਮੈਂ ਤੇਰੀ ਇਸ ਵਧੀਕੀ ਵਾਲਾ ਕਿੱਸਾ ਕਿਤੇ ਸੁਣਾਵਾਂ ਜਦ ਮੈਂ ਚਾਰੇ ਪਾਸੇ ਮਹਿਫਲ ਦੇ ਵਿੱਚ ਵਾਹ ਜੀ ਵਾਹ ਜੀ ਵਾਹ ਜੀ ਹੋਵੇ ਉਹ ਤੇਰਾ ਦਿਲ ਤਾਂ ਰਾਜੀ ਹੋਵੇ
ਜੀ ਬਹੁਤ ਖੂਬ ਬਹੁਤ ਸੋਹਣਾ ਸੋ ਸਾਡੇ ਨਾਲ ਇਸ ਵਕਤ ਦਲਜੀਤ ਤੇ ਜੋਹਲ ਜੀ ਵੀ ਜੁੜੇ ਹੋਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਬੜਾ ਹੀ ਆਨੰਦ ਆ ਰਿਹਾ ਫਰਮਾਨ ਜੀ ਨੂੰ ਸੁਣ ਕੇ ਤੇ ਬਹੁਤ ਸ਼ੁਕਰੀਆ ਦਲਜੀਤ ਜੋਹਲ ਜੀ ਤੁਸੀਂ ਵੀ ਜੁੜੇ ਸਾਡੇ ਨਾਲ
ਬਹੁਤ ਸ਼ੁਕਰੀਆ
ਤੇ ਸਾਡੇ ਨਾਲ ਜਗਰਾਜ ਸਿੰਘ ਜੀ ਜੁੜੇ ਹੋਏ ਨੇ ਇਸ ਵਕਤ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਦਰਸ਼ਨ ਸਿੰਘ ਪਥਰਾਲਾ ਜੀ ਗੰਗਾ ਰਾਮ ਜੀ ਪੁੱਛੋ ਮੰਡੀ ਵਾਲੇ ਰਾਮ ਸਿੰਘ ਤਗੜਪੁਰਜ ਵਾਲੇ ਸੋ ਸਾਰਿਆਂ ਵੱਲੋਂ ਜੀ ਸਤਿ ਸ੍ਰੀ ਅਕਾਲ ਬਠਿੰਡਾ ਤੋਂ ਜੀ ਬਹੁਤ ਸ਼ੁਕਰੀਆ ਜੀ ਸਾਰੇ ਜੁੜੇ ਤੁਸੀਂ ਸਾਡੇ ਨਾਲ ਤੇ ਇਸ ਵਕਤ ਬਿਲਕੁਲ ਫਰਮਾਨ ਜੀ ਸਾਡੇ ਨਾਲ ਨੇ ਤੇ ਗੱਲਾਂ ਵੀ ਚੱਲ ਰਹੀਆਂ ਨੇ ਤੇ ਨਾਲ ਨਾਲ ਬਿਲਕੁਲ ਇਹਨਾਂ ਦੇ ਵੱਲੋਂ ਸੁਣ ਵੀ ਰਹੇ ਹਾਂ ਇਹਨਾਂ ਦੀਆਂ ਖੁਦ ਦੀਆਂ ਰਚਨਾਵਾਂ ਔਰ ਅੰਦਾਜ਼ ਤਾਂ ਹੈ ਹੀ ਬਾ ਕਮਾਲ ਤੇ ਫਰਮਾਨ ਜੀ ਸੋ ਇਹ ਹੁਣ ਜਾਂਦੇ ਜਾਂਦੇ ਜਿਹੜਾ ਕਿਉਂਕਿ ਸਮਾਂ ਥੋੜਾ ਹੈ ਸੋ ਸਾਨੂੰ ਬਿਲਕੁਲ ਜੀ ਇਹ ਜ਼ਰੂਰ ਦੱਸਦੇ ਜਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਤੁਹਾਨੂੰ ਲੱਗਦਾ ਕਿ ਹੋਰ ਹਜੇ ਲਿਖਣਾ ਬਾਕੀ ਹੈ ਤੇ ਬੜਾ ਖਲਾ ਹੈ ਕਿਉਂਕਿ ਇਹਦੇ ਵਿੱਚ ਲਫ਼ਜ਼ਾਂ ਦਾ ਬੜਾ ਭੰਡਾਰ ਹੈ ਲਫ਼ਜ਼ ਚੁਣਨੇ ਇਹ ਬੜੀ ਇੱਕ ਵੱਡੀ ਕਲਾ ਹੁੰਦੀ ਹੈ ਕਿਉਂਕਿ ਹਰ ਵਾਰੀ ਤੁਸੀਂ ਕੁਝ ਨਵਾਂ ਲਿਖਣਾ ਇੱਕ ਚੁਣੌਤੀ ਵੀ ਹੁੰਦੀ ਆ ਤੁਹਾਡੇ ਲਈ ਜੀ
ਜਦੋਂ ਨਾ ਅਸੀਂ ਕੁਝ ਮਿੱਥ ਕੇ ਚੱਲਦੇ ਆ ਕਿ ਅਸੀਂ ਇੱਥੇ ਪਹੁੰਚਣਾ ਉਦੋਂ ਬਹੁਤ ਵਾਰੀ ਚਾਂਸ ਇਹ ਹੁੰਦੇ ਆ ਕਿ ਸਾਡਾ ਫੋਕਸ ਸਿਰਫ ਉਹਦੇ ਤੇ ਹੁੰਦਾ ਕਿ ਅਸੀਂ ਆਸੇ ਪਾਸੇ ਦੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ
ਅੱਛਾ ਜੀ
ਮੈਂ ਇਹ ਨਹੀਂ ਕਿਸੇ ਨੂੰ ਵੀ ਕਦੀ ਸਲਾਹ ਦਿੰਦਾ ਕਿ ਤੁਸੀਂ ਕੋਈ ਟੀਚਾ ਮਿੱਥ ਕੇ ਚੱਲੋ ਤੁਸੀਂ ਇੱਕ ਮੂਲ ਸਿਧਾਂਤ ਮਿੱਥ ਕੇ ਚੱਲੋ ਕਿ ਅਸੀਂ ਇਹਦੇ ਤੋਂ ਪਾਰ ਨਹੀਂ ਜਾਣਾ ਪਰ ਅਸੀਂ ਦੇਖਣਾ ਸਾਰਾ ਕੁਛ ਹੀ ਆ
ਠੀਕ ਹੈ
ਮੈਂ ਕਦੀ ਇਹ ਮਿੱਥ ਕੇ ਨਹੀਂ ਚੱਲ ਰਿਹਾ ਕਿ ਮੈਂ ਆਹ ਲਿਖ ਲਿਆ ਜਾਂ ਆਹ ਲਿਖਣਾ ਸੀਗਾ ਜਾਂ ਆਹ ਰਹਿ ਗਿਆ ਜਾਂ ਆਹ ਲਿਖੂੰਗਾ
ਓਕੇ
ਕਿਉਂਕਿ ਇਦਾਂ ਤਾਂ ਧੱਕਾ ਕਰ ਲਾਂਗੇ ਆਪਾਂ ਆਪਣੇ ਨਾਲ ਵੀ ਤੇ ਆਪਣੀ ਕਲਾ ਦੇ ਨਾਲ ਵੀ
ਓਕੇ
ਮਸਲਾ ਇੱਥੇ ਇਹ ਖੜਾ ਹੁੰਦਾ ਕਿ ਤੁਸੀਂ ਸਿੱਖਦੇ ਕਿੰਨਾ ਆ ਤੇ ਕਿੰਨਾ ਸਹੀ ਸਿੱਖਦੇ ਆ ਤੇ ਕਿੰਨਾ ਗਲਤ ਸਿੱਖਦੇ ਆ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਹਾਨੂੰ ਇਹ ਨਹੀਂ ਨਾ ਪਤਾ ਕਿ ਕੀ ਕਰਨਾ ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੀ ਨਹੀਂ ਕਰਨਾ
ਜੀ ਅੱਛਾ ਇੱਥੇ ਨਾ ਇੱਕ ਚੀਜ਼ ਹੋਰ ਹੈ ਫਰਮਾਨ ਜੀ ਜਿਵੇਂ ਤੁਸੀਂ ਕਿਹਾ ਕਿ ਵੀ ਮਿੱਥ ਕੇ ਨਹੀਂ ਚੱਲਣਾ ਚਾਹੀਦਾ। ਇਹ ਵੀ ਪਤਾ ਲੱਗਿਆ ਤੁਹਾਡੇ ਬਾਰੇ ਕਿ ਤੁਸੀਂ ਅਗਰ ਤੁਹਾਨੂੰ ਕੋਈ ਸਿਚੁਏਸ਼ਨ ਦੇ ਦੇ ਕਿ ਇਸ ਤੇ ਲਿਖਣਾ ਤੇ ਤੁਸੀਂ ਉਹ ਲਿਖ ਸਕਦੇ ਹੋ।
ਜੀ ਬਿਲਕੁਲ ਲਿਖ ਸਕਦੇ ਆ।
ਵੀ ਮੈਨੂੰ ਕੁਛ ਦੱਸ ਦਿਓ ਵੀ ਆ ਕਿਸੇ ਲਈ ਕੋਈ ਸਤਰਾਂ ਲਿਖਵਾਉਣੀਆਂ ਨੇ ਜਾਂ ਕਿਸੇ ਲਈ ਕੁਛ ਬੋਲਣਾ, ਕਿਸੇ ਵੀ ਸਿਚੁਏਸ਼ਨ, ਕੋਈ ਵੀ ਸਿਚੁਏਸ਼ਨ ਤੁਹਾਨੂੰ ਦੇ ਦਿੱਤੀ ਜਾਏ ਤੇ ਤੁਸੀਂ ਉਹਦੇ ਤੇ ਲਿਖ ਦੋਗੇ?
ਜੀ ਬਿਲਕੁਲ ਬਿਲਕੁਲ, ਇਹ ਤਾਂ ਬਿਲਕੁਲ ਮੈਂ ਪੱਕੀ ਗੱਲ ਦੱਸਦਾ ਕਿ ਮੈਂ ਕਿਉਂਕਿ ਲਿਖਣਾ ਇੱਕ ਕਲਾ, ਮੈਂ ਤੁਹਾਨੂੰ ਦੱਸਦਾ, ਮੈਂ ਇਹ ਚੀਜ਼ ਕਦੀ ਨੀ ਮੰਨਦਾ ਇਹਨੂੰ ਕਿ ਇੱਕ ਆਮਦ ਆ ਜਾਂ ਇੱਕ ਸਪਿਰਚੁਅਲਿਟੀ ਆ, ਇਹਨੂੰ ਕਦੀ ਨੀ ਜੋੜਨਾ ਚਾਹੀਦਾ ਇਸ ਚੀਜ਼ ਦੇ ਨਾਲ।
ਅੱਛਾ ਜੀ।
ਕਲਾ ਪ੍ਰੈਕਟਿਸ ਦੇ ਨਾਲ ਆਉਂਦੀ ਆ, ਤੁਹਾਨੂੰ ਜਿੰਨੀ ਜ਼ਿਆਦਾ ਪ੍ਰੈਕਟਿਸ ਹੋ ਗਈ ਤੁਸੀਂ ਉਨੇ ਉਹਦੇ ਚ ਮਾਹਰ ਹੁੰਦੇ। ਕੋਈ ਹੁਣ ਗੀਤ, ਮੈਂ ਇੱਕ ਜਸਵੰਤ ਭੰਵਰਾ ਜੀ ਤੁਹਾਨੂੰ ਪਤਾ ਹੋਣਗੇ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਜਿੰਨਾ ਰਿਆਜ਼ ਕਰੋਗੇ ਨਾ ਤੁਸੀਂ ਓਨਾ ਹੀ ਨਿਖਰੋਗੇ। ਇੱਕ ਦਿਨ ਦਾ ਛੱਡਿਆ ਰਿਆਜ਼ ਤੁਹਾਨੂੰ 7 ਦਿਨ ਪਿੱਛੇ ਪਾਉਂਦਾ।
ਬਿਲਕੁਲ ਸਹੀ।
ਇਹ ਸਭ ਰਿਆਜ਼ ਦੇ ਉੱਤੇ ਮੈਟਰ ਕਰਦਾ, ਇਹ ਕੋਈ ਆਮਦ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਜਾਂ ਕੋਈ ਰੂਹਾਨੀਅਤ ਵਾਲੀ ਚੀਜ਼ ਨਹੀਂ ਹੁੰਦੀ। ਤੁਸੀਂ ਜਿਸ ਮਾਹੌਲ ਦੇ ਵਿੱਚ ਬੈਠੇ ਹੋ, ਜਿਸ ਤਰੀਕੇ ਦਾ ਕੰਮ ਕਰੀ ਜਾ ਰਹੇ ਹੋ ਨਾ, ਉਸ ਵਿੱਚ ਤੁਸੀਂ ਪ੍ਰਵੱਕ ਹੋਣਾ ਹੀ ਹੋਣਾ ਆ ਤੁਹਾਡੇ ਵਿੱਚ, ਉਹਦੇ ਵਿੱਚ ਜਿਹੜੀ ਪਰਫੈਕਟਨੈਸ ਆਉਣੀ ਆਉਣੀ ਆ। ਇਹਦੇ ਵਿੱਚ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ, ਕੋਈ ਉਹ ਗੱਲ ਨਹੀਂ ਹੁੰਦੀ ਕਿ ਬਿਲਕੁਲ ਕਿਸੇ ਨੂੰ ਵੀ ਅਸੀਂ ਚੌੜ ਕਰਦੇ ਹਾਂ ਕਿ ਸਾਨੂੰ ਆਹ ਆਉਂਦਾ ਸਾਨੂੰ ਆਹ ਆਉਂਦਾ। ਹੁਣ ਜਿਹੜੀ ਪ੍ਰੈਕਟਿਸ ਕੀਤੀ ਆ ਤੁਸੀਂ ਆਪਣੀ ਪ੍ਰੈਕਟਿਸ ਨੂੰ ਇੱਕ ਵਾਰੀ, ਇਹ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣੀ ਕਲਾ ਨੂੰ ਅਜ਼ਮਾ ਵੀ ਰਹੇ ਹੁੰਦੇ ਆ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਆ, ਕਿਉਂਕਿ ਸੈਲਫ ਜਿਹੜਾ ਐਨਾਲਾਈਜ਼ ਹੁੰਦਾ ਨਾ, ਆਪਣਾ ਆਪ ਦਾ ਅਧਿਐਨ ਕਰਨਾ, ਉਹ ਬਹੁਤ ਵੱਡੀ ਗੱਲ ਹੁੰਦੀ ਆ
ਤੇ
ਉਹੀ ਕਰਨਾ ਚਾਹੀਦਾ।
ਜੀ
ਜੀ
ਬਿਲਕੁਲ ਜੀ। ਔਰ ਸਾਡੇ ਕੋਲ ਇਸ ਵਕਤ ਸਾਡੇ ਨਾਲ ਮੈਸੇਜ ਤੇ ਜੁੜੇ ਹੋਏ ਨੇ ਗੁਰਨਾਮ ਸਿੰਘ ਜੀ ਕੁਵੈਤ ਤੋਂ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਫਰਮਾਨ ਜੀ ਤੁਹਾਨੂੰ ਵੀ, ਤੇ
ਸਤਿ ਸ੍ਰੀ ਅਕਾਲ ਗੁਰਨਾਮ ਸਿੰਘ ਜੀ,
ਤੇ ਨਾਲ ਹੀ ਅਸਲਾਮ ਵਾਲੇਕੁਮ ਵੀ ਕਿਹਾ ਜੀ, ਵਾਲੇਕੁਮ ਅਸਲਾਮ ਤੁਹਾਨੂੰ ਵੀ, ਤੇ ਬਹੁਤ ਵਧੀਆ ਲੱਗ ਰਿਹਾ ਜੀ। ਕਹਿੰਦੇ ਫਰਮਾਨ ਸਾਹਿਬ ਨੂੰ ਸਾਡਾ ਕੁਸ਼ਚਨ ਹੈ ਕਿ ਉਹ ਨਿਊ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਜੀ, ਕਿਉਂਕਿ ਉਹ ਖੁਦ ਨਿਊ ਜਨਰੇਸ਼ਨ ਨੇ ਜੀ। ਤੇ
ਜੀ ਦੇਖੋ, ਮੈਂ ਨਿਊ ਜਨਰੇਸ਼ਨ ਨੂੰ ਇੱਕ ਸਿੱਧੀ ਗੱਲ ਦੱਸਦਾ ਕਿ ਮੰਜ਼ਿਲ ਤਾਂ ਕੋਈ ਮਿੱਥੀ ਨਹੀਂ, ਬਸ ਪੈੜਾਂ ਨੱਪਦੇ ਜਾਂਦੇ ਆ, ਪੈੜਾਂ ਜਿੱਦਣ ਵਿਸਰ ਗਈਆਂ ਸਾਡਾ ਵੀ ਕੋਈ ਰਾਹ ਨਹੀਂ ਰਹਿਣਾ।
ਕੀ ਬਾਤ ਹੈ।
ਕਹਿਣ ਨੂੰ ਜ਼ਿੰਦਗੀ ਸਾਡੀ ਹੈ, ਪਰ ਇਹਦੇ ਲਈ ਜਾਂ ਉਹਦੇ ਲਈ ਇਹਨੇ ਸਾਡੀ ਉਹ ਦਿਨ ਹੋਣਾ ਜਿੱਦਣ ਸਾਨੂੰ ਚਾਹ ਨਹੀਂ ਰਹਿਣਾ। ਕਿ ਮਸਲਿਆਂ ਅੰਦਰ, ਹੁਣ ਨਵੀਂ ਜਨਰੇਸ਼ਨ ਲਈ ਮੈਂ ਇੱਕ ਗੱਲ ਕਹਿਣਾ ਕਿ ਮਸਲਿਆਂ ਅੰਦਰ ਉਲਝ ਗਏ ਨੇ ਮਸਲਿਆਂ ਨੂੰ ਸੁਲਝਾਵਣ ਵਾਲੇ, ਮਸਲਿਆਂ ਅੰਦਰ ਉਲਝ ਗਏ ਨੇ ਮਸਲਿਆਂ ਨੂੰ ਸੁਲਝਾਵਣ ਵਾਲੇ, ਸੁਲਝ ਗਏ ਜਿੱਦਣ ਉਹ ਬੰਦੇ ਉਦਣ ਕੋਈ ਮਸਲਾ ਨਹੀਂ ਰਹਿਣਾ।
ਕੀ ਬਾਤ ਹੈ। ਬਹੁਤ ਬਹੁਤ
ਨਵੀਂ ਜਨਰੇਸ਼ਨ ਬਹੁਤ ਜ਼ਿਆਦਾ ਸ਼ਾਰਪ ਮਾਇੰਡ ਦੀ ਆ, ਤੇ ਬਹੁਤ ਜ਼ਿਆਦਾ ਇੱਕ ਤਾਂ ਉਹਨੂੰ ਟੈਕਨੋਲੋਜੀ ਦੀ ਬਹੁਤ ਐਡਵਾਂਸਮੈਂਟ ਆ, ਦੂਜੀ ਉਹਦੇ ਵਿੱਚ ਆਪ ਹੀ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਕਿ ਉਹਨੂੰ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਬਹੁਤ ਜਲਦੀ ਚੀਜ਼ਾਂ ਗ੍ਰੈਬ ਕਰਦੇ ਆ। ਪਰ ਮਸਲਾ ਇਹ ਆ ਕਿ ਅਸੀਂ ਦੱਸ ਕਿੱਦਾਂ ਰਹੇ ਆ। ਚੰਗਾ ਟੀਚੇ, ਤੁਸੀਂ ਪੜ੍ਹਨ ਚ ਬੋਰ ਹੋ ਰਹੇ ਨਾ, ਤੁਹਾਨੂੰ ਚੀਜ਼ ਸਮਝ ਨਹੀਂ ਆ ਰਹੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੀਕ ਆ, ਤੁਹਾਡਾ ਟੀਚਰ ਵੀਕ ਆ ਕਿ ਉਹਨੂੰ ਸਮਝਾਉਣਾ ਨਹੀਂ ਆ ਰਿਹਾ। ਮੈਨੂੰ ਵਾਹਿਦ ਨੇ ਇੱਕ ਬਹੁਤ ਚੰਗੀ ਗੱਲ ਦੱਸੀ ਸੀ, ਕਹਿੰਦਾ ਜੇ ਤੂੰ ਰੱਟਾ ਲਾਊਂਗਾ ਤੈਨੂੰ ਭੁੱਲ ਜੂਗਾ, ਚੀਜ਼ਾਂ ਯਾਦ ਕਰਨ ਦੇ ਚੱਕਰ ਚ ਪਊਗਾ ਤੈਨੂੰ ਭੁੱਲ ਜੂਗਾ। ਤੂੰ ਚੀਜ਼ ਸਮਝ ਗਈ, ਜਿੱਦਣ ਤੂੰ ਚੀਜ਼ ਸਮਝ ਲਈ ਉਦਣ ਉਹ ਚੀਜ਼ ਤੇਰੇ ਪੱਕੀ ਦਿਮਾਗ ਚ ਸਟੱਕ ਹੋ ਜਾਣੀ। ਇਹਦੇ ਮੈਂ ਐਗਜ਼ਾਮਪਲ ਦਿੰਦਾ, ਇੱਕ ਪ੍ਰੋਫੈਸਰ ਗੁਪਾਲ ਸਿੰਘ ਪੁੱਟਰ ਜੀ ਸਾਡੇ HOD ਨੇ ਲਾਲਪੁਰ ਖਾਲਸਾ ਕਾਲਜ ਪੰਜਾਬੀ ਵਿਭਾਗ ਦੇ।
ਅੱਛਾ ਜੀ।
ਉਹਨਾਂ ਨੇ ਮੈਨੂੰ ਗੱਲ ਕਹੀ, ਕਹਿੰਦੇ ਪਲਾਸੀ ਦੀ ਲੜਾਈ, ਸੋਰੀ ਜਿਹੜਾ ਮੰਗਲ ਪਾਂਡੇ ਨੇ ਨਾ, ਜਦੋਂ ਪਹਿਲਾਂ ਜਦੋਂ ਕ੍ਰਾਂਤੀ ਦਾ ਕ੍ਰਾਂਤੀਕਾਰੀ ਵਿਰੋਧ ਸ਼ੁਰੂ ਹੋਇਆ ਸੀਗਾ, ਉਹ ਪਹਿਲਾਂ 1857 ਈਸਵੀ ਦੇ ਵਿੱਚ ਜਦੋਂ ਮੰਗਲ ਪਾਂਡੇ ਨੇ ਸਟਾਰਟ ਕੀਤਾ ਸੀਗਾ ਨਾ, ਤੇ ਉਹਦੀ ਕਈ ਵਾਰੀ ਡੇਟ ਭੁੱਲ ਜਾਂਦੀ ਆ ਨਿਆਣਿਆਂ ਨੂੰ ਵੀ ਡੇਟ ਕੀ ਆ, ਵੀ ਉਹਦਾ 1857 ਭੁੱਲ ਜਾਂਦਾ ਸੀਗਾ, ਮੰਗਲ ਪਾਂਡੇ ਯਾਦ ਰਹਿੰਦਾ ਸੀ। ਹੁਣ ਉਹਨੇ ਕਿਸ ਇੱਕ ਤਰੀਕਾ ਸੀਨ ਕ੍ਰੀਏਟ ਕੀਤਾ, ਕਹਿੰਦਾ ਮੈਂ ਮਰ ਗਿਆ ਨਾ, ਆਪਣੀ ਕਲਾਸ ਦੇ ਵਿੱਚ ਖੜਾ, ਉਹ ਕਹਿੰਦਾ ਜੇ ਮੈਂ ਮਰ ਗਿਆ, ਮੈਨੂੰ ਸਿਵਿਆਂ ਦੇ ਉੱਤੇ ਪਾਇਆ ਹੋਇਆ, ਲੱਕੜਾਂ ਦੇ ਉੱਤੇ ਪਾਇਆ, ਮੈਨੂੰ ਲਾਂਬੂ ਲਾਉਣ ਲੱਗੇ ਆ ਨਾ, ਤੇ ਮੈਨੂੰ ਉਦੋਂ ਵੀ ਕੋਈ ਆ ਕੇ ਪੁੱਛੂਗਾ ਕਿ ਮੰਗਲ ਪਾਂਡੇ ਨੇ ਪਹਿਲਾਂ ਵਿਦਰੋਹ ਸਟਾਰਟ ਕਦੋਂ ਕੀਤਾ ਸੀਗਾ, ਤੇ ਮੈਂ ਉੱਠ ਕੇ ਕਹਿ ਦੂੰਗਾ ਕਿ 1857 ਚ ਕੀਤਾ ਸੀ। ਹੁਣ ਇੱਕ
ਸਟੋਰੀ
ਇਮੇਜ ਕ੍ਰੀਏਟ ਹੋ ਗਈ, ਸਟੋਰੀ ਬਣਾ ਕੇ ਕ੍ਰੀਏਟ ਹੋ ਗਈ ਕਿ ਜਿਹਦੇ ਨਾਲ ਉਹ ਛੋਟੀ ਜਿਹੀ ਚੀਜ਼ ਯਾਦ ਰਹਿ ਗਈ। ਇਹ ਤਰੀਕੇ ਹੁੰਦੇ ਨੇ ਚੰਗੇ ਟੀਚਰ ਦੇ, ਕਿ ਸਮਝ ਕੇ ਸਮਝਾਉਣਾ ਕਿੱਦਾਂ।
ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਵਿਚਾਰ ਨੇ ਕਿ ਅਸੀਂ ਇੱਕ ਵਿਚਾਰਾਂ ਨੂੰ ਕਿਸ ਤਰੀਕੇ ਦੇ ਨਾਲ ਆਦਾਨ ਪ੍ਰਦਾਨ ਕਰਨਾ ਹੈ, ਤੇ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਤੇ ਬੜੇ ਅਲੱਗ ਵਿਚਾਰ ਨੇ ਤੁਹਾਡੇ, ਸੋ ਏਦਾਂ ਦੇ ਮੈਸੇਜਸ ਮੇਰੇ ਕੋਲ ਇੱਥੇ ਪਹੁੰਚ ਰਹੇ ਨੇ ਸਾਰੇ ਸਰੋਤਿਆਂ ਦੇ ਵੱਲੋਂ, ਸੋ ਕਾਫੀ ਕਾਫੀ ਸਾਰੀਆਂ ਗੱਲਾਂ ਨੇ। ਅੱਛਾ ਫਰਮਾਨ ਜੀ, ਕੋਈ ਜਿਵੇਂ ਤੁਸੀਂ ਕਿਹਾ ਮੈਂ ਟੀਚਾ ਮਿੱਥ ਕੇ ਕੁਛ ਨੀ ਕਰਦਾ ਹੁੰਦਾ, ਫਿਰ ਵੀ ਜ਼ਿੰਦਗੀ ਦੇ ਲਈ ਕਹਿੰਦੇ ਬ੍ਰੈਡ ਐਂਡ ਬਟਰ ਚਾਹੀਦਾ, ਤੇ ਫਿਰ ਉਹਦੇ ਲਈ ਕੁਛ ਨਾ ਕੁਛ ਤਾਂ ਕਰਨਾ ਪਊਗਾ, ਤੇ ਕੁਛ ਸੋਚਿਆ ਤੁਸੀਂ?
ਦੇਖੋ, ਸੋਚੇ ਸੋਚ ਨਾ ਹੋਈ ਜੇ ਸੋਚੇ ਲੱਖ ਵਾਰ।
ਜੀ ਬਹੁਤ
ਗੱਲ ਇਹ ਆ ਕਿ ਜਦੋਂ ਅਸੀਂ ਸੋਚ ਕੇ ਚੱਲਦੇ ਹਾਂ, ਇੱਕ ਤੁਸੀਂ ਕਿਤਾਬ ਪੜ੍ਹੀ ਹੋਣੀ ਦਾ ਸੀਕ੍ਰੇਟ,
ਜੀ ਜੀ,
ਉਹ ਬਹੁਤ ਵਧੀਆ ਕਿਤਾਬ ਆ, ਤੇ ਇੱਕ ਕਿਤਾਬ ਉਹਦੇ ਨਾਲ ਰਲਦੀ ਮਿਲਦੀ ਆ, ਦਾ ਪਾਵਰ ਆਫ ਸਬ ਕੌਨਸ਼ੀਅਸ ਮਾਇੰਡ।
ਹਾਂਜੀ,
ਜਦੋਂ ਤੁਸੀਂ ਕਿਸੇ ਤਰੀਕੇ ਦਾ ਬਣਨ ਬਾਰੇ ਸੋਚ ਲੈਣੇ ਆ ਨਾ, ਤੁਸੀਂ ਬਣ ਹੀ ਜਾਂਦੇ ਆ
ਜੀ,
ਕਿਉਂਕਿ ਜਦੋਂ ਤੁਹਾਡੇ ਕੋਲ ਖਿਆਲ ਆ ਗਿਆ ਤੁਸੀਂ ਵਰਕ ਵੀ ਉਹਦੇ ਤੇ ਕਰਨਾ ਸਟਾਰਟ ਕਰ ਹੀ ਦੇਣਾ।
ਬਿਲਕੁਲ।
ਪਰ ਮੈਂ ਕਦੀ ਵੀ ਪੱਕੀ ਧਾਰਨਾ ਲੈ ਕੇ ਨਹੀਂ ਚੱਲਦਾ, ਕਿਉਂਕਿ ਜਦੋਂ ਅਸੀਂ ਧਾਰਨਾ ਮਨ ਚ ਬਣਾ ਲੈਣੇ ਆ ਨਾ ਕਿ ਸਾਨੂੰ ਆਹ ਮਿਲਣਾ, ਉਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਜੇ ਉਹ ਸਾਡੀ ਧਾਰਨਾ ਟੁੱਟ ਜਾਂਦੀ ਆ ਤਾਂ। ਕਿਸੇ ਨੇ ਸਾਨੂੰ ਕੁਛ ਨੀ ਕਿਹਾ ਹੁੰਦਾ ਕਿ ਬਣਾ ਕੇ ਚੱਲੋ
ਜੀ,
ਜੋ ਕੁਛ ਸਾਨੂੰ ਮਿਲਦਾ ਸਾਨੂੰ ਉਹ ਵੀ ਸਵੀਕਾਰ ਹੋਣਾ ਚਾਹੀਦਾ, ਜੇ ਕੁਛ ਸਾਨੂੰ ਨਹੀਂ ਮਿਲਦਾ ਸਾਨੂੰ ਉਹ ਵੀ ਸਵੀਕਾਰ ਹੋਣਾ ਚਾਹੀਦਾ। ਜੇ ਤੁਸੀਂ ਇੱਕ ਚੰਗੀ ਜ਼ਿੰਦਗੀ ਜਿਉਣੀ ਆ ਤਾਂ ਖੁਸ਼ਹਾਲ ਜ਼ਿੰਦਗੀ ਜਿਉਣੀ ਆ
ਜੀ।
ਹੁਣ ਇੱਕ ਮੈਨੂੰ ਅਸੀਜ਼ ਫਿਲਮ ਚ ਨਾ ਇੱਕ ਬੜੀ ਗੱਲ ਵਧੀਆ ਰਾਣਾ ਰਣਵੀਰ ਦਾ ਡਾਇਲੋਗ ਆ, ਉਹ ਤੁਰਿਆ ਜਾਂਦਾ, ਉਹਨੇ ਕੁੜਤਾ ਪਾਇਆ ਹੁੰਦਾ, ਪਰਨਾ ਬੰਨਿਆ ਹੁੰਦਾ, ਕੱਛਾ ਪਾਇਆ ਹੁੰਦਾ ਤੇ ਚੱਪਲਾਂ ਪਾਈਆਂ ਹੁੰਦੀਆਂ। ਇੱਕ ਬੰਦਾ ਉਹਦੇ ਕੋਲ ਦੇ ਲੰਘਦਾ, ਉਹ ਕਹਿੰਦਾ ਯਾਰ ਪਜਾਮਾ ਤਾਂ ਪਾ ਲਾ, ਉਹ ਕਹਿੰਦਾ ਕਮਾਲ ਆ ਯਾਰ ਤੇਰੀ, ਕਹਿੰਦਾ ਪਰਨਾ ਬੰਨਿਆ, ਕੁੜਤਾ ਪਾਇਆ, ਚੱਪਲਾਂ ਪਾਈਆਂ, ਕਹਿੰਦਾ ਜੋ ਪਾਇਆ ਉਹ ਦੇਖਦੇ ਨੇ, ਜੋ ਨਹੀਂ ਪਾਇਆ ਉਹੀ ਦੇਖੀ ਜਾਂਦੇ ਆ।
ਸਹੀ ਗੱਲ ਹੈ। ਸੋ ਸੋਚ ਜਿਹੜੀ
ਸੋਚ ਦਾ ਬਿਲਕੁਲ ਜਿਹੜੀ ਸਾਡੀ ਸੋਚ ਹੈ ਨਾ, ਸੋਚ ਬਹੁਤ ਮੈਟਰ ਕਰਦੀ ਹੈ। ਸੋਚ ਦਾ ਕੋਈ ਬਾਰਡਰ ਨਹੀਂ ਹੁੰਦੇ ਸੋਚ ਨੂੰ। ਮੈਂ ਇੱਥੇ ਬੈਠਾ ਬੈਠਾ ਮੈਂ ਹੁਣ ਟਰੰਪ ਦੇ ਰੂਮ ਤੱਕ ਵੀ ਸੋਚ ਸਕਦਾ, ਮੈਂ ਟਰੰਪ ਦੀ ਟਾਈ ਤੱਕ ਸੋਚ ਸਕਦਾ, ਜਾਂ ਮੈਂ ਕਿਸੇ ਵੀ ਤਰੀਕੇ ਦੀ ਕਿਸੇ ਵੀ ਜਗ੍ਹਾ ਚ ਸੋਚ ਲੈ ਕੇ ਜਾ ਸਕਦਾ। ਸੋਚ ਦੀ ਕੋਈ ਦਾਇਰਾ ਨਹੀਂ ਹੁੰਦਾ, ਇਸ ਕਰਕੇ ਸੋਚ ਨੂੰ ਬੜੇ ਤਰੀਕੇ ਨਾਲ ਜੇ ਵਰਤਿਆ ਜਾਵੇ ਨਾ ਤੇ ਬਹੁਤ ਜ਼ਿਆਦਾ ਸਾਨੂੰ ਲਾਭਦਾਇਕ ਸਿੱਟੇ ਦੇਵੂਗੇ।
ਜੀ ਬਿਲਕੁਲ। ਅੱਛਾ, ਜਿਹੜਾ ਕੌਨਸ਼ੀਅਸ ਔਰ ਸਬ ਕੌਨਸ਼ੀਅਸ ਮਾਇੰਡ ਵਾਲੀ ਗੇਮ ਹੈ ਨਾ, ਇਹ ਚੀਜ਼ ਅਗਰ ਕਿਸੇ ਨੂੰ ਸਮਝ ਆ ਜਾਏ ਨਾ ਕਿ ਇਸ ਤਰੀਕੇ ਦੇ ਨਾਲ ਵੀ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਸਬ ਕੌਨਸ਼ੀਅਸ ਮਾਇੰਡ ਦਾ ਕਿੰਨਾ ਵੱਡਾ ਹੱਥ ਹੈ, ਤਾਂ ਮੇਰੀ ਗੱਲ ਨਾਲ ਜ਼ਿੰਦਗੀ ਕਾਫੀ ਸੁਖਾਲੀ ਜਿਹੜੀ ਹੈ ਉਹ ਲੱਗਣ ਲੱਗ ਜਾਏਗੀ, ਕਿਉਂਕਿ ਅਸੀਂ ਉਹੀ ਆ ਜੋ ਸਾਡੇ ਵਿਚਾਰ ਨੇ, ਅਸੀਂ ਉਹ ਜੋ ਸੋਚਦੇ ਹਾਂ ਅਸੀਂ ਉਹੀ ਬਣਦੇ ਹਾਂ, ਸੋ ਜਿੱਦਾਂ ਦੇ ਖਿਆਲ ਸਾਡੇ ਹੈਗੇ ਨੇ, ਸੋ ਕਾਫੀ ਚੀਜ਼ਾਂ ਨੇ ਇਹਦੇ ਵਿੱਚ। ਅੱਛਾ ਫਰਮਾਨ ਜੀ, ਵੈਸੇ ਕਿੰਨੀ ਕੁ ਉਮਰ ਹੈ, ਕਿੰਨਾ ਕੁਛ ਮੈਨੂੰ ਲੱਗਦਾ ਕਿ ਤੁਸੀਂ ਪੜ੍ਹ ਵੀ ਲਿਆ ਹੋਏਗਾ, ਬਹੁਤ ਕੁਛ ਪੜ੍ਹਿਆ ਵੀ ਹੋਏਗਾ, ਸੁਣਿਆ ਵੀ ਹੋਏਗਾ, ਤੇ ਗੇਨ ਵੀ ਬਹੁਤ ਕੁਛ ਕੀਤਾ ਹੋਊਗਾ, ਲਾਈਫ ਦਾ ਕੋਈ ਇੱਕ ਮੂਲ ਮੰਤਰ ਜਿਹੜਾ ਮਤਲਬ ਹੁਣ ਤੱਕ ਤੁਹਾਨੂੰ ਲੱਗਿਆ ਕਿ ਬੈਸਟ ਹੈ ਵੀ ਆ ਏਦਾਂ ਓਕੇ ਆ, ਆਹ ਮੂਲ ਮੰਤਰ ਲਾਈਫ ਦਾ ਮੇਰੇ ਨਾਲ ਰਹਿਣਾ ਸਾਰੀ ਉਮਰ?
ਸਭ ਤੋਂ ਵੱਡਾ ਮੂਲ ਮੰਤਰ ਇਹ ਸਿੱਖਿਆ ਕਿ ਤੁਸੀਂ ਆਪਦੇ ਮਾਂ ਪਿਓ ਤੋਂ ਬਿਨਾਂ, ਆਪਦੇ ਪਰਿਵਾਰ ਤੋਂ ਬਿਨਾਂ ਕਿਸੇ ਬੰਦੇ ਦੀ ਪਰਵਾਹ ਨਹੀਂ ਕਰਨੀ
ਜੀ।
ਜਦੋਂ ਤੁਹਾਡੇ ਤੇ ਕਿਸੇ ਦੀ ਕੋਈ ਵੀ ਚੀਜ਼ ਅਸਰ ਕਰਨ ਲੱਗ ਜਾਂਦੀ ਹੈ, ਜੇ ਤੁਹਾਡੀ ਕੋਈ ਤਾਰੀਫ ਕਰਦਾ ਤਾਂ ਤੁਸੀਂ ਤੁਹਾਡੇ ਤੇ ਉਹ ਅਸਰ ਕਰਦੀ ਆ, ਜਦੋਂ ਤੁਹਾਨੂੰ ਕੋਈ ਮਾੜਾ ਕਹਿੰਦਾ ਉਹ ਚੀਜ਼ ਤੁਹਾਡੇ ਤੇ ਅਸਰ ਕਰਦੀ ਆ, ਫਿਰ ਤੁਸੀਂ ਕੋਈ ਬਹੁਤੇ ਵਧੀਆ ਇਨਸਾਨ ਨਹੀਂ ਬਣ ਸਕਦੇ ਜ਼ਿੰਦਗੀ ਚ। ਤੁਸੀਂ ਆਪਣੇ ਆਪ ਤੇ ਡਿਪੈਂਡ ਜਿੰਨਾ ਹੋਵੋਗੇ, ਜਾਂ ਆਪਦੇ ਮਾਂ ਪਿਓ ਨੂੰ ਜਿੰਨਾ ਸਮਾਂ ਦਿਓਗੇ, ਜਾਂ ਉਹਨਾਂ ਨਾਲ ਬੈਠੋਗੇ, ਜਾਂ ਉਹਨਾਂ ਦੇ ਦੱਸੇ ਹੋਏ ਚੀਜ਼ਾਂ ਦੇ ਉੱਤੇ ਚੱਲੂਗੇ ਤਾਂ ਬਹੁਤ ਜ਼ਿਆਦਾ ਖੁਸ਼ ਰਹੋਗੇ। ਮੈਂ ਤਾਂ ਇਹ ਸਿੱਟਾ ਆਪਣੀ, ਹਜੇ ਮੈਂ 24 ਸਾਲ ਦਾ, ਅੱਗੇ ਪਤਾ ਨਹੀਂ ਹੋਰ ਮੈਂ ਕਿੰਨੇ ਕੁ ਤਜਰਬੇ ਜ਼ਿੰਦਗੀ ਚ ਕਰਨੇ ਆ, ਪਰ ਹੁਣ ਤੱਕ ਦਾ ਮੈਂ ਇਹੀ ਸਿੱਟਾ ਕੱਢਿਆ ਕਿ ਤੁਸੀਂ ਸਿਰਫ ਆਪਣੇ ਮਾਂ ਪਿਓ ਦੀ ਸਲਾਹ ਮੰਨ ਸਕਦੇ ਆ
ਜੀ,
ਕਿਉਂਕਿ ਉਹਦੇ ਵਿੱਚ ਇੱਕ ਬੈਨੀਫਿਟ ਹੁੰਦਾ ਕਿ ਉਹ ਕਦੀ ਮਾੜੀ ਨਹੀਂ ਹੋਊਗੀ, ਤੁਹਾਡੇ ਹਿੱਤਕਾਰੀ ਹੋਊਗੀ।
ਬਿਲਕੁਲ।
ਕਈ ਵਾਰੀ ਤੁਹਾਡੇ ਦੋਸਤ ਵੀ ਤੁਹਾਨੂੰ ਚੰਗੀ ਸਲਾਹ ਨਹੀਂ ਦਿੰਦੇ, ਕਈ ਵਾਰੀ ਨਾਲ ਤੇ, ਫਿਰ ਮੈਨੂੰ ਕੰਵਰ ਗਰੇਵਾਲੀ ਗੱਲ ਯਾਦ ਆ ਗਈ ਕਿ ਸੋ ਨਾਈਸ ਥਿੰਗ, ਵੈਰੀ ਨਾਈਸ, ਬਿਊਟੀਫੁਲ, ਗੋਰਜੀਅਸ, ਇਹ ਜਿਹੜੀਆਂ ਚੀਜ਼ਾਂ ਨਾ ਮੂੰਹ ਮਲਾਜੇ ਲਈ ਲੋਕੀ ਕਹਿ ਦਿੰਦੇ ਆ, ਸਾਡੇ ਤੇ ਬਹੁਤ ਨੈਗੇਟਿਵ ਇਫੈਕਟ ਪਾਉਂਦੀਆਂ, ਇਹ ਸਾਡੀ ਅਸਲੀਅਤ ਨੂੰ ਸਾਡੇ ਤੋਂ ਦੂਰ ਕਰ ਦਿੰਦੀਆਂ
ਜੀ।
ਹਾਂਜੀ, ਮੈਂ ਇੱਕ ਸ਼ੇਰ ਲਿਖਿਆ ਸੀਗਾ ਕਿ ਸ਼ੀਸ਼ੇ ਨੇ ਹਾਕ ਮਾਰ ਲਈ, ਸਿਰ ਸੁੱਟ ਕੇ ਜਾਂਦਿਆਂ ਨੂੰ ਨਹੀਂ ਆਪਣੀ ਪਹਿਚਾਣ ਕੋਲੋਂ ਵੀ ਚੁੱਪ ਕੀਤੇ ਲੰਘ ਚੱਲੇ ਸੀ, ਵਕਤਾਂ ਦੇ ਕਹਿਣੇ ਮੰਨ ਕੇ ਵਕਤਾਂ ਦੇ ਸੰਗ ਚੱਲੇ ਸੀ, ਰਿਜਕਾਂ ਦੇ ਸਰ ਦੇ ਡੰਗ ਨੂੰ ਆਪੇ ਹੀ ਡੰਗ ਚੱਲੇ ਸੀ।
ਬਹੁਤ ਖੂਬ
ਜੀ।
ਸੋ ਫਰਮਾਨ ਜੀ, ਇਸ ਵਕਤ ਕਿਉਂਕਿ ਵੈਸੇ ਤਾਂ ਬਹੁਤ ਦਿਲ ਕਰ ਰਿਹਾ ਕਿ ਵੀ ਗੱਲਾਂ ਬਾਤਾਂ ਇਸੇ ਤਰੀਕੇ ਦੇ ਨਾਲ ਚਲਦੀਆਂ ਰਹਿਣ ਤੇ ਕਿਉਂਕਿ ਬਹੁਤ ਸੋਹਣੀਆਂ ਗੱਲਾਂ ਹੋ ਰਹੀਆਂ ਨੇ ਔਰ ਮੈਨੂੰ ਲੱਗਦਾ ਕਿ ਏਦਾਂ ਦੀ ਜਿਹੜੀ ਵਿਚਾਰਧਾਰਾ ਰੱਖਣੀ ਹਨਾ ਇਹ ਆਮ ਜਿਹੀ ਗੱਲ ਨਹੀਂ ਹੈ ਔਰ ਇੰਨੀ 24 ਸਾਲ ਦੀ ਉਮਰ ਦੇ ਵਿੱਚ ਵੀ ਅਸੀਂ ਮਤਲਬ ਏਦਾਂ ਦੀ ਸੋਚ ਬਣਾ ਲਈਏ ਸੋ ਫਕਰ ਹੁੰਦਾ ਮਾਣ ਹੁੰਦਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਹੁਤ ਵਧੀਆ ਰਾਹ ਤੇ ਆ ਬਹੁਤ ਵਧੀਆ ਸੋਚ ਰੱਖਦੀ ਆ ਤੇ ਅਗਾਂਹ ਵਧੂ ਸੋਚ ਰੱਖਦੀ ਆ ਸੋ ਜਾਂਦੇ ਜਾਂਦੇ ਆਪਣੀਆਂ ਕੁਝ ਸਤਰਾਂ ਹੋ ਜਾਣ ਤੇ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਹਾਂ ਮੈਂ ਇੱਕ ਚੀਜ਼ ਜਾਂਦੇ ਜਾਂਦੇ ਹੋਰ ਪੁੱਛਣੀ ਆ ਪਹਿਲਾਂ ਤਾਂ ਇਹ ਸਵਾਲ ਦਾ ਜਵਾਬ ਜੀ
ਓਕੇ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਗਿਆਨ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਇਹ ਮੇਰੀ ਮੰਨਣੀ ਦੀ ਗੱਲ ਆ ਬਾਕੀ ਮੈਨੂੰ ਹੋਰਾਂ ਦੇ ਕੋਈ ਸ਼ਿਓਰਟੀ ਨਹੀਂ ਪਰ ਮੈਂ ਇੱਕ ਗੱਲ ਦੱਸਦਾ ਕਿ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ
ਜੀ
ਫਾਇਦਾ ਚ ਮੈਨੂੰ ਹੋਰ ਕੋਈ ਫਾਇਦਾ ਨਹੀਂ ਮੈਨੂੰ ਪਤਾ ਮੈਨੂੰ ਸਿਰਫ ਇਹ ਫਾਇਦਾ ਪਤਾ ਕਿ ਇੱਕ ਕਿਤਾਬ ਇੱਕ 50 ਸਾਲ ਦੇ ਬੰਦੇ ਨੇ ਲਿਖ ਦਿੱਤੀ ਕਿਸੇ ਵੀ ਵਿਸ਼ੇ ਦੇ ਉੱਤੇ ਜੇ ਉਹਨੂੰ ਕੋਈ 20 ਸਾਲ ਦਾ ਬੰਦਾ ਜਾਂ 24 ਸਾਲ ਦਾ ਬੰਦਾ ਪੜ੍ਹ ਰਿਹਾ
ਜੀ
ਤਾਂ ਉਹ 50 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਗ੍ਰੈਬ ਕਰ ਰਿਹਾ
ਬਿਲਕੁਲ
ਆਪਣੀ 24 ਸਾਲ ਦੀ ਉਮਰ ਚ 50 ਸਾਲ ਦਾ ਐਕਸਪੀਰੀਅੰਸ ਗੈਪ ਕਰ ਲਿਆ ਪਰ ਜਦੋਂ ਫਿਰ ਬੰਦੇ ਨੇ ਜਦੋਂ ਉਸ ਉਮਰ ਦੇ ਪੜਾਅ ਤੇ ਜਾਣਾ ਨਾ ਫਿਰ ਉਹਨੂੰ ਚੀਜ਼ਾਂ ਨਵੀਆਂ ਨਹੀਂ ਲੱਗਣੀਆਂ ਉਹ ਯੂਜ਼ ਟੂ ਹੋਣਾ ਉਹ ਚੀਜ਼ਾਂ ਦੇ ਨਾਲ ਕਿਉਂਕਿ ਉਹ ਪਹਿਲਾਂ ਤਿਆਰੀ ਕਰ ਚੁੱਕਿਆ ਹੋਊਗਾ
ਜੀ 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 ਬਿਲਕੁਲ
ਤੇ ਜਿਹੜੀ ਹੁਣ ਲਾਸਟ ਇੱਕ ਮੈਂ ਆਪਣੀ ਗਜ਼ਲ ਕਹਿੰਦਾ ਕਿਉਂਕਿ ਜਾਣਦਾ ਦਿਲ ਮਹਿਫਲਾਂ ਦੇ ਵਿੱਚੋਂ ਇਦਾਂ ਦੀਆਂ ਵਿੱਚੋਂ ਮੈਂ ਸੱਚ ਕਹਿੰਦਾ ਕਿਸੇ ਦਾ ਨਹੀਂ ਕਰਦਾ ਹੁੰਦਾ ਸਪੈਸ਼ਲੀ ਕਵੀਆਂ ਦਾ ਤਾਂ ਕਰਦਾ ਹੀ ਨਹੀਂ ਹੁੰਦਾ
ਸਾਡਾ ਵੀ ਨਹੀਂ ਦਿਲ ਕਰਦਾ ਹੁੰਦਾ ਪਰ ਸਮੇਂ ਦੇ ਪਾਬੰਦ ਆ ਕਹਿੰਦੇ ਚੱਲਣਾ ਹੀ ਪੈਂਦਾ ਘੜੀ ਦੀਆਂ ਟਿਕ ਟਿਕ ਜਿਹੜੀਆਂ ਸੂਈਆਂ ਨੇ ਉਹਨਾਂ ਦੇ ਨਾਲ ਜੀ
ਜੀ ਮੈਂ ਲਾਸਟ ਗਜ਼ਲ ਨਾਲ ਫਿਰ ਅੰਤ ਕਰਦੇ ਆ ਕਿ ਇਸ ਤੋਂ ਪਹਿਲਾਂ ਕਿ ਉਹ ਸੁਰਖਰੂ ਇਸ ਤੋਂ ਪਹਿਲਾਂ ਕਿ ਉਹ ਸੁਰਖਰੂ ਹੋਵੇ ਉਸਨੂੰ ਆਖੋ ਉਹ ਮੇਰੇ ਰੂਬਰੂ ਹੋਵੇ ਜਿਸ ਤਰ੍ਹਾਂ ਦਾ ਸੀ ਉਹ ਪਹਿਲੇ ਮੇਲ ਵਕਤ ਬਸ਼ਰਤੇ ਹੂਬ ਹੂ ਹੋਵੇ
ਬਹੁਤ ਖੂਬ
ਸੁਣੇ ਨਾ ਕੋਈ ਸ਼ੋਰ ਸਾਹਾਂ ਦੇ ਸ਼ੋਰ ਬਿਨਾਂ ਜਦ ਆਮੋ ਸਾਹਮਣੇ ਸਾਡੀ ਗੁਫ਼ਤਗੂ ਹੋਵੇ ਐਸਾ ਅੱਖਰ ਆਖੇ ਨਾ ਫਰਮਾਨ ਕੋਈ ਕਿ ਮੈਥੋਂ ਠੱਲ ਹੀ ਨਾ ਅਥਰੂ ਹੋਵੇ ਮੁਲਾਕਾਤ ਜੁਦਾਈ ਵਾਲੀ ਚੋਂ ਰੱਬ ਕਰੇ ਸਾਡੀ ਦੋਹਾਂ ਦੀ ਨਾ ਜਾਣ ਦੀ ਆਰਜ਼ੂ ਹੋਵੇ ਇਸ ਤੋਂ ਪਹਿਲਾਂ ਕਿ ਉਹ ਸੁਰਖਰੂ ਹੋਵੇ ਉਸਨੂੰ ਆਖੋ ਮੇਰੇ ਰੂਬਰੂ ਹੋਵੇ
ਬਹੁਤ ਵਧੀਆ ਜੀ ਬਹੁਤ ਖੂਬ ਬਹੁਤ ਖੂਬ ਹੁਣ ਤੁਸੀਂ ਸ਼ੇਰ ਏਦਾਂ ਦਾ ਕਹਿ ਦਿੱਤਾ ਕਿ ਮੇਰੇ ਦਿਲ ਕਰੇ ਮੈਂ ਇੱਕ ਸਵਾਲ ਹੋਰ ਪੁੱਛ ਲਾਂ ਤੁਹਾਨੂੰ
ਜੀ ਜ਼ਰੂਰ
ਅੱਛਾ ਸਾਡੇ ਬਹੁਤ ਸਾਰੇ ਸਰੋਤੇ ਨੇ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਸੋ ਪਰਦੇਸੀਆਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਵਧੀਆ ਵੀ ਹੈ ਔਰ ਬਹੁਤ ਸਟਰਗਲਿੰਗ ਵੀ ਹੈ ਸੋ ਉਹਨਾਂ ਦੇ ਲਈ ਕਦੇ ਕੁਛ ਲਿਖਿਆ ਜੇ ਕੁਛ ਸਤਰਾਂ ਉਹਨਾਂ ਦੇ ਨਾਮ ਹੋ ਜਾਣ ਜੀ
ਜੀ ਮੈਂ ਤਾਜ਼ੀ ਗਜ਼ਲ ਸੁਣਾਉਣਾ ਤੁਹਾਨੂੰ ਇੱਕ ਬਿਲਕੁਲ ਨਵੀਂ ਗਜ਼ਲ ਤਾਜ਼ੀ ਕਿਉਂਕਿ ਮੇਰਾ ਇੱਕ ਮਿੱਤਰ ਮਹਿਲਾ ਮਿੱਤਰ ਉਹ ਬੇਚਾਰੀ ਨਾ ਬਹੁਤ ਛੋਟੀ ਉਮਰ ਚ ਬਾਹਰ ਚਲੇ ਗਈ
ਅੱਛਾ ਜੀ
ਤੇ ਉਹਨੂੰ ਹੁਣ ਉੱਥੇ ਜਾ ਕੇ ਨਾ ਬੜਾ ਹੋਰ ਤਰ੍ਹਾਂ ਦਾ ਫੀਲ ਹੁੰਦਾ ਕਿ ਯਾਰ ਮੈਂ ਕੱਲੀ ਰਹਿ ਗਈ ਆ ਇੱਥੇ ਤੇ ਮੈਨੂੰ ਹੁਣ ਸਹਾਰਾ ਕਿਉਂਕਿ ਮਾਂ ਪਿਓ ਵਰਗਾ ਸਹਾਰਾ ਨੀ ਕਿਤੇ ਹੁੰਦਾ
ਇਹ ਸੱਚ ਹੈ ਜੀ
ਤੇ ਉਹਦੇ ਉਹ ਮੈਂ ਉਹਨੇ ਮੈਨੂੰ ਹਾਲਾਤ ਦੱਸੇ ਤਾਂ ਮੈਂ ਕੋਸ਼ਿਸ਼ ਕੀਤੀ ਲਿਖਣ ਦੀ ਕਿ ਸੀਨੇ ਰਹਿੰਦੀ ਯਾਦ ਤੇ ਅੱਖੀਂ ਅਥਰੂ ਖਾਰੇ ਰਹਿੰਦੇ ਨੇ ਸੀਨੇ ਰਹਿੰਦੀ ਯਾਦ ਤੇ ਅੱਖੀਂ ਅਥਰੂ ਖਾਰੇ ਰਹਿੰਦੇ ਨੇ ਕੱਲੀ ਕਹਿਰੀ ਜਿੰਦ ਦੇ ਬੜੀ ਦੂਰ ਸਹਾਰੇ ਰਹਿੰਦੇ ਨੇ ਬੁੱਝਦਾ ਨਹੀਂ ਕੋਈ ਇੱਥੇ ਬੋਲ ਕੇ ਦੱਸੀ ਨਹੀਂ ਜਾਂਦੀ ਕਿਉਂ ਅਣਕਈਆਂ ਗੱਲਾਂ ਦੇ ਮਾਂ ਕੋਲ ਹੁੰਗਾਰੇ ਰਹਿੰਦੇ ਨੇ ਜਿੱਤਦੇ ਸੀ ਤੇਰੀ ਜੇਬ ਦੇ ਅੱਗੇ ਮੇਰੇ ਚਾਹ ਹਮੇਸ਼ਾ ਹੀ ਹੁਣ ਬਾਪੂ ਸ਼ਿਫਟਾਂ ਅੱਗੇ ਮੇਰੇ ਚਾਹ ਵੀ ਹਾਰੇ ਰਹਿੰਦੇ ਨੇ ਕਿ ਹਾਕ ਮਾਰ ਕੇ ਸੱਦ ਲੈਂਦੀ ਸੀ ਮਾਂ ਰੋਟੀ ਦੇ ਵੇਲੇ ਨੂੰ ਹੁਣ ਕਿੱਥੇ ਖਾਣ ਪੀਣ ਦੇ ਵੇਲੇ ਯਾਦ ਵਿਚਾਰੇ ਰਹਿੰਦੇ ਨੇ ਕਿ ਕਦੀ ਕਦੀ ਦਿਲ ਕਰਦਾ ਛੱਡ ਕੇ ਸਭ ਕੁਝ ਮੁੜ ਜਾਵਾਂ ਪਰ ਹਾਲੇ ਮੇਰੇ ਪਿਓ ਦੇ ਸਿਰ ਤੇ ਕਰਜ਼ੇ ਭਾਰੇ ਰਹਿੰਦੇ ਨੇ ਕਿ ਕਾਜ ਰਚਾ ਕੇ ਆਪੇ ਆਪਣੇ ਹੱਥੀ ਭਾਵੇਂ ਤੋਰ ਦਿੰਦੇ ਕਾਜ ਰਚਾ ਕੇ ਆਪੇ ਆਪੇ ਆਪਣੇ ਹੱਥੀ ਭਾਵੇਂ ਤੋਰ ਦਿੰਦੇ ਕੁੜੀਆਂ ਨੂੰ ਪਰ ਫਿਰ ਵੀ ਮਾਂ ਬਾਪ ਪਿਆਰੇ ਰਹਿੰਦੇ ਨੇ ਇਕੱਲੀ ਕਹਿਰੀ ਜਿੰਦ ਦੇ ਬੜੀ ਦੂਰ ਸਹਾਰੇ ਰਹਿੰਦੇ ਨੇ
ਜੀ ਬਹੁਤ ਵਧੀਆ ਸੋ ਬਹੁਤ ਹੀ ਕਹਿ ਲਈਏ ਕਿ ਦਿਲ ਨੂੰ ਬਿਲਕੁਲ ਛੂ ਜਾਣ ਵਾਲੀ ਹੈ ਇਹ ਸਤਰਾਂ ਨੇ ਔਰ ਹਾਲਾਤ ਜਿਹੜੇ ਨੇ ਤੁਸੀਂ ਬਿਆਨ ਕੀਤੇ ਨੇ ਸੋ ਜਿਹੜੀਆਂ ਕੁੜੀਆਂ ਨੇ ਧੀਆਂ ਨੇ ਉਹ ਕਿੱਦਾਂ ਰਹਿ ਰਹੀਆਂ ਨੇ ਬਾਹਰ ਤੇ ਉਹ ਫਿਰ ਕਿੱਦਾਂ ਦੇ ਹਾਲਾਤ ਬਣਦੇ ਨੇ ਸੋ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਫਰਮਾਨ ਜੀ ਤੇ ਵਾਕਈ ਅੱਜ ਦੀ ਜਿਹੜੀ ਇਹ ਮਹਿਫਿਲ ਹੈ ਤੁਸੀਂ ਉਸਨੂੰ ਹੋਰ ਵੀ ਰੋਸ਼ਨਾ ਦਿੱਤਾ ਹੈ ਆਪਣੀਆਂ ਗੱਲਾਂ ਦੇ ਨਾਲ ਤੇ ਆਪਣੀਆਂ ਗਜ਼ਲਾਂ ਦੇ ਨਾਲ ਸ਼ੇਰੋ ਸ਼ਾਇਰੀ ਦੇ ਨਾਲ ਸੋ ਅੱਜ ਦੇ ਲਈ ਇੰਨਾ ਹੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿਚ ਰਹੋ ਤੇ ਇਸੇ ਤਰ੍ਹਾਂ ਆਪਣੀਆਂ ਰਚਨਾਵਾਂ ਦੇ ਨਾਲ ਸਾਡਾ ਸਾਰਿਆਂ ਦਾ ਮਨੋਰੰਜਨ ਵੀ ਕਰਦੇ ਰਹੋ ਤੇ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਦਾ ਰਹੇ ਬਹੁਤ ਸ਼ੁਕਰੀਆ ਜੀ
ਬਹੁਤ ਬਹੁਤ ਸ਼ੁਕਰੀਆ ਸੰਦੀਪ ਧੰਨਵਾਦ ਬਹੁਤ ਬਹੁਤ
ਜੀ ਹਾਂ ਰੰਗਲੀ ਬੋਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵਕਤ ਰੇਡੀਓ ਚੈਨ ਪਰਦੇ ਸੀ ਤੇ ਇਸ ਵਕਤ ਚਲਦੇ ਹਾਂ ਜੀ ਗੀਤ ਦੇ ਵੱਲ ਗੀਤ ਤੋਂ ਬਾਅਦ ਸਾਡੀਆਂ ਫੋਨ ਲਾਈਨਸ ਬਿਲਕੁਲ ਓਪਨ ਹੋ ਜਾਣਗੀਆਂ ਤੁਸੀਂ ਚਾਹੋ ਗੱਲਬਾਤ ਕਰ ਸਕਦੇ ਹੋ 15 ਮਿੰਟ ਸਾਡੇ ਕੋਲ ਹੋਰ ਇਸ ਸ਼ੋਅ ਦੇ ਹੈਗੇ ਨੇ ਸੋ ਆਓ ਸੁਣਦੇ ਹਾਂ ਜੀ ਇੱਕ ਬਹੁਤ ਹੀ ਪਿਆਰਾ ਗੀਤ ਗੁਰਮਨ ਕੌਰ ਦੀ ਆਵਾਜ਼ ਤੇ
ਆਖਦੇ ਨੇ ਜਦੋਂ ਮੇਰਾ ਟਾਈਮ ਸੀ ਮੈਂ ਬਥੇਰੀ ਮਿਹਨਤ ਕੀਤੀ ਪਰ ਆਖਿਰਕਾਰ ਨੂੰ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੁਣ ਮੈਂ ਆਪਣੀ ਧੀ ਨੂੰ ਵੀ ਉਸੇ ਕਦਮਾਂ ਤੇ ਤੋਰ ਰਿਹਾ ਉਹ ਆਖਦੇ ਨੇ ਧੀਆ ਧੀਆਂ ਵਾਂਗੂ ਰੱਖ ਵਿਆਹ ਕੇ ਤੋਰਦੇ
ਜਿਹੜੇ ਕਿ ਲਗਾਤਾਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਫੋਨ ਕਰ ਰਹੇ ਨੇ ਕੰਟੀਨਿਊ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ
ਅਕਾਲ ਸਤਿ ਸ੍ਰੀ ਅਕਾਲ ਆਪਣਾ ਨਾਂ ਦੱਸ ਦਿਓ
ਜਗਰਾਜ ਸਿੰਘ ਕਣਕਵਾਲ ਗਿਆ ਸਾਡੇ ਸੁਣੋ ਹੈ ਜੀ
ਅੱਛਾ ਜੀ ਕੀ ਹਾਲ ਨੇ ਜਗਰਾਜ ਜੀ
ਹਾਂਜੀ ਵਧੀਆ ਕਿਰਪਾ ਵਾਹਿਗੁਰੂ ਦੀ ਤੇ ਜਿਹੜਾ ਫਰਮਾਨ ਜੀ ਗੱਲਬਾਤ ਕਰਕੇ ਗਏ ਬੜੀ ਸੋਹਣੀ ਹੈ ਮੈਨੂੰ ਵਧੀਆ ਲੱਗੀ ਜੀ ਇਹਨਾਂ ਦੀ ਗੱਲਬਾਤ
ਜੀ ਸ਼ੁਕਰੀਆ
ਹਾਂਜੀ ਔਨਲਾਈਨ ਹੋ ਜਾਓ ਫੇਰ
ਔਨਲਾਈਨ ਹੋ ਜੀ ਤੁਸੀਂ ਇਸ ਵਕਤ ਬਿਲਕੁਲ ਗੱਲਾਂ ਬਾਤਾਂ ਸਾਰੇ ਹਾਂਜੀ ਕੁਝ ਤੁਸੀਂ ਸ਼ੇਅਰ ਕਰਨਾ ਹੋਵੇ
ਹਾਂਜੀ ਸਾਡੇ ਤਾਇਆ ਜੀ ਵੀ ਗੀਤ ਲਿਖਾਰੀ ਸੀਗੇ ਜੀ ਗੀਤ ਲਿਖਦੇ ਸੀਗੇ
ਅੱਛਾ ਅੱਛਾ ਜੀ
ਹਾਂਜੀ ਤੇ ਉਹਨਾਂ ਨਾਲ ਜਿਸ ਸਾਡੀ ਗੱਲਬਾਤ ਔਨਲਾਈਨ ਹੋਈ ਉਹਦੇ ਨਾਲ ਰਿਕਾਰਡਿੰਗ ਹੋ ਜੇ ਹੋ ਸਕਦੀ ਹੈ ਜੀ
ਹਾਂਜੀ ਬਿਲਕੁਲ ਜੀ ਜ਼ਰੂਰ ਤੁਸੀਂ ਸਾਡੇ ਨਾਲ ਉਹਨਾਂ ਦਾ ਨੰਬਰ ਜਿਹੜਾ ਹੈ ਫੇਸਬੁੱਕ ਦੇ ਉੱਤੇ ਤੁਸੀਂ ਮੈਸੇਜ ਕਰਦੇ ਹੋ ਉੱਥੇ ਸ਼ੇਅਰ ਕਰਿਓ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਹੋ ਸਕੇ ਸੋ ਬਹੁਤ ਸ਼ੁਕਰੀਆ ਜਗਰਾਜ ਜੀ ਧੰਨਵਾਦ ਕਾਲ ਕਰਨ ਦੇ ਲਈ ਸਾਂਭ ਰੱਖ ਬਾਪੂ ਹੰਝੂ ਕੰਮ ਆਉਣਗੇ ਧੀ ਤੇਰੀ ਅੰਬਰਾਂ ਦੀ ਹਿੱਕ ਚ ਹੋਊਗੀ। ਕਿਆ ਬਾਤ ਹੈ ਨਹੀਂ, ਬੜੇ ਸੋਹਣੇ ਬੋਲ ਨੇ। ਸੋ ਸਾਡੇ ਕੋਲ ਬਿਲਕੁਲ ਲਗਾਤਾਰ ਜਿਹੜੇ ਮੈਸੇਜਸ ਨੇ ਉਹ ਆ ਰਹੇ ਨੇ। ਮੈਸੇਜ ਦੇ ਵਿੱਚੋਂ ਮੈਸੇਜ ਆਇਆ ਹਰਪ੍ਰੀਤ ਜੀ ਦਾ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਹਰਪ੍ਰੀਤ ਜੀ ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਸੁਣ ਰਹੇ ਆ, ਕਹਿੰਦੇ ਨੇ ਕਿ ਵਧੀਆ ਚੱਲ ਰਿਹਾ ਹੈ ਜੀ, ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ 10 ਮਿੰਟ ਰਹਿ ਗਏ ਨੇ ਤੇ ਮੈਂ ਮਾਫੀ ਚਾਹੂੰਗੀ, ਬਹੁਤ ਸਾਰੇ ਸਰੋਤੇ ਕਾਲ ਕਰ ਰਹੇ ਸੀ ਸਮੇਂ ਦੇ ਦੌਰਾਨ, ਪਰ ਕਿਉਂਕਿ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ ਉਸਦੇ ਵਿੱਚ ਫਿਰ ਕਾਲ ਨਹੀਂ ਅਸੀਂ ਲੈ ਪਾਏ। ਸੋ ਹੁਣ ਥੋੜਾ ਜਿਹਾ ਸਮਾਂ ਆਪਣੇ ਕੋਲ ਹੈਗਾ, ਤੁਸੀਂ ਚਾਹੋ ਤਾਂ ਜੁੜ ਸਕਦੇ ਹੋ ਸਾਡੇ ਨਾਲ।
ਬਜ਼ੋਲੋ ਫੈਬਰਿਕਸ ਚ ਤੁਹਾਡਾ ਸਵਾਗਤ ਹੈ। ਸਾਡੇ ਕੋਲ ਹੈ ਡਿਜ਼ਾਈਨਰ ਸੂਟ, ਡਿਜ਼ਾਈਨਰ ਡਰੈਸ ਅਤੇ ਘਰ ਦੀ ਸਜਾਵਟ ਲਈ ਹੈਂਡਲੂਮ ਦਾ ਸਾਮਾਨ, ਆਪਣੇ ਘਰ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਅਤੇ ਬਹੁਤ ਸੋਹਣੇ ਪੰਜਾਬੀ ਸੂਟ ਖਰੀਦਣ ਲਈ ਕਾਲ ਕਰੋ 99105-36337 99105-36337 ਜਾਂ ਫਿਰ 700-99932-178 ਬਜ਼ੋਲੋ ਫੈਬਰਿਕਸ।
ਜੀ ਦੋਸਤੋ, ਇਸ ਵਕਤ ਸਾਡੇ ਨਾਲ ਜੈਸੀ ਰਮਾਣਾ ਜੀ ਜੁੜੇ ਹੋਏ ਨੇ ਕੈਨੇਡਾ ਤੋਂ, ਔਰ ਉਹਨਾਂ ਦੇ ਵੱਲੋਂ ਇੱਕ ਗੀਤ ਦੀ ਫਰਮਾਇਸ਼ ਹੈ। ਸੋ ਬਹੁਤ ਸ਼ੁਕਰੀਆ ਜੀ, ਤੁਸੀਂ ਸੁਣ ਰਹੇ ਹੋ ਸਾਨੂੰ, ਸਾਂਝ ਪਾਈ ਹੈ ਸਾਡੇ ਨਾਲ, ਔਰ ਗੀਤ ਲਓ ਜੀ ਤੁਹਾਡੀ ਪਸੰਦ ਹੈ।
ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ, ਮਾੜਾ ਦੇਖ ਮੈਨੂੰ ਛੱਡ ਚੁੱਕੀਆਂ ਉਹ ਨਾਰਾਂ ਨੂੰ, ਸੋਚਿਓ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ, ਜਿੱਦ ਆਇਆ ਸਾਹਮਣੇ ਤਾਂ ਚੰਗੀ ਤਰ੍ਹਾਂ ਆਊਗਾ। ਤੁਹਾਡੇ ਭਣੇ ਸੁਪਨਾ ਸਜਾ ਨਹੀਂ ਹੋ ਸਕਦੇ, ਕਦੇ ਵੀ ਗਰੀਬ ਮੂਹਰੇ ਆ ਨਹੀਂ ਹੋ ਸਕਦੇ, ਲੱਗਦਾ ਏ ਤੁਹਾਨੂੰ ਅਸੀਂ ਸਾਈਕਲਾਂ ਤੇ ਗਿੱਜ ਗਏ, ਜਿਹੜੇ ਕਦੇ ਗੱਡੀਆਂ ਚਲਾ ਨਹੀਂ ਹੋ ਸਕਦੇ, ਡੈਡੀ ਵਿੱਚ ਨਾ ਦਗੇ ਬਾਜਾਂ ਦੇ ਨੇ ਚੇਪਣੇ, ਖੜ ਕੇ ਸਟੇਜੇ ਮੈਂ ਵੀ ਸਭ ਰੇਲ ਭੇਟਣੇ, ਜੇ ਛਾਤੀ ਦੂ ਹਿੰਮਤ ਤੁਹਾਡੀ ਉਸ ਟਾਈਮ ਤੇ ਵੀਰੇ ਕਰਕੇ ਹਿੰਮਤ।
ਪ੍ਰੋਗਰਾਮ ਰੇਡੀਓ ਚੰਨ ਪਰਦੇਸੀ ਤੇ ਸਵਾਗਤ ਜੀ, ਸਤਿ ਸ੍ਰੀ ਅਕਾਲ।
ਹਾਂ ਸਤਿ ਸ੍ਰੀ ਅਕਾਲ ਸੰਦੀਪ, ਮੈਂ ਬਜਿੰਦਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ
ਜੀ। ਬਜਿੰਦਰ ਸਿੰਘ ਬਾਪੂ ਜੀ ਬਹੁਤ ਸਵਾਗਤ ਕਰਦੇ ਹਾਂ, ਕਿਵੇਂ ਹੋ ਜੀ ਤੁਸੀਂ, ਕਿਵੇਂ ਤੁਹਾਡੀਆਂ ਸਿਹਤਾਂ?
ਸਭ ਸਿਹਤਾਂ ਠੀਕ ਹੈ ਸੰਦੀਪ, ਤੁਸੀਂ ਦੱਸੋ ਜੀ ਠੀਕ ਠਾਕ ਹੋ?
ਤੁਹਾਡੀਆਂ ਦੁਆਵਾਂ ਨੇ, ਕੀ ਕਹਿਣਾ ਚਾਹੋਗੇ?
ਮੈਂ ਇਹ ਕਹਿਣਾ ਚਾਹੁੰਦਾ ਸੀ ਬਈ ਆਪਣੇ ਜਿਹੜੇ ਫਰਮਾਨ ਜੀ ਆਏ ਸੀ, ਪਹਿਲਾਂ ਤਾਂ ਮੈਨੂੰ ਇਹਨਾਂ ਦਾ ਪੂਰਾ ਨਾਮ ਦੱਸੋ ਵੀ ਇਹਨਾਂ ਦਾ ਪੂਰਾ ਨਾਂ ਕੀ ਆ
ਜੀ? ਇਹਨਾਂ ਨੇ ਆਪਣਾ ਪੂਰਾ ਨਾਮ ਸਾਨੂੰ ਵੀ ਫਰਮਾਨ ਹੀ ਦੱਸਿਆ।
ਅੱਛਾ ਅੱਛਾ
ਜੀ
ਤੇ ਵੈਸੇ ਜਾਣੀ ਇਹਨਾਂ ਦੀਆਂ ਸੰਦੀਪ ਗਜ਼ਲਾਂ ਸੁਣ ਕੇ ਨਾ ਮਤਲਬ ਮੈਂ ਮੇਰਾ ਜੀ ਨਹੀਂ ਸੀ ਕਰਦਾ ਵੀ ਇਹ ਜਾਣ
ਜੀ
ਬਈ ਇੰਨੀ ਛੋਟੀ ਉਮਰ ਦੇ ਵਿੱਚ ਕਿੱਥੇ ਤੱਕ ਇਹਨਾਂ ਦਾ ਦਿਮਾਗ ਪਹੁੰਚਿਆ ਹੋਇਆ, ਮੈਂ ਜਾਣੀ ਆਪਦੇ ਆਪ ਦੇ ਵਿੱਚ ਹੀ ਬੈਠਾ ਹੈਰਾਨ ਹੋਈ ਜਾਂਦਾ ਸੀ। ਮੈਂ ਪ੍ਰੋਗਰਾਮ ਸਾਰਾ ਪਹਿਲੇ ਤੋਂ ਲੈ ਕੇ ਸੁਣਿਆ ਸਾਰਾ ਤੇ ਜਾਣੀ ਨਾ ਜਿਵੇਂ ਇੱਕ ਇੱਕ ਖਰਬੂਜਾ ਹੁੰਦਾ ਤੇ ਉਹਦੇ ਵਿੱਚ ਕਿੰਨੀ ਮਿਠਾਸ ਹੁੰਦੀ ਹੈ ਤੇ ਇੱਕ ਅੰਗੂਰ ਹੁੰਦਾ
ਜੀ ਜੀ ਉਹਦੇ ਚ ਵੀ ਮਿਠਾਸ ਹੁੰਦੀ
ਖਰਬੂਜੇ ਨਾਲੋਂ ਜਿਹੜਾ ਅੰਗੂਰ ਹੁੰਦਾ ਹਾਲਾਂਕਿ ਉਹ ਕਿੰਨਾ ਛੋਟਾ ਹੁੰਦਾ ਹੈਨਾ
ਜੀ ਜੀ ਜੀ
ਤੇ ਉਹਦੇ ਵਿਚ ਜਿਹੜੀ ਮਿਠਾਸ ਹੁੰਦੀ ਆ ਉਹ ਖਰਬੂਜੇ ਨਾਲੋਂ ਕਿਤੇ ਵੱਧ ਹੁੰਦੀ ਆ
ਸਹੀ ਗੱਲ ਹੈ ਜੀ
ਤੇ ਇਹ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਇਹੋ ਜਿਹੇ ਜਿਹੜੇ ਦਿਮਾਗ ਨੇ ਪਰਮਾਤਮਾ ਇਹਨਾਂ ਨੂੰ ਬਹੁਤ ਲੰਬੀ ਉਮਰ ਕਰੇ ਇਹਨਾਂ ਦੀ ਤੇ ਇਹ ਆਪਦਾ ਜਿਹੜੀ ਇਹਨਾਂ ਦੇ ਕੋਲੇ ਲਿਖਣ ਦੀ ਕਲਾ ਹੈ ਇਹ ਹਰੇਕ ਬੰਦੇ ਦੇ ਬਸ ਦੀ ਗੱਲ ਨੀ ਹੁੰਦੀ ਸੰਦੀਪ ਇਹ ਉਹੀ ਬੰਦਾ ਲਿਖ ਸਕਦਾ ਜਿਹਨੂੰ ਪਰਮਾਤਮਾ ਬਣੀ ਉਹਨਾਂ ਕੋਈ
ਹੁਨਰ
ਉਹਦੇ ਵਿੱਚ ਗੁਣ ਪੈਦਾ ਕੀਤਾ ਹੁੰਦਾ
ਬਿਲਕੁਲ ਸਹੀ ਬਿਲਕੁਲ ਸਹੀ ਜੀ ਸਹੀ ਪਰਮਾਤਮਾ ਦੀ ਦੇਣ ਹੁੰਦੀ ਆ
ਤੇ ਹੁਣ ਸਾਡੇ ਵਰਗੇ ਨੇ ਕਿੱਡੀ ਕਿੱਡੀ ਵੱਡੀ ਉਮਰ ਭੋਗ ਚੁੱਕੇ ਆ ਤੇ ਪਰ ਇਹ ਗੁਣ ਜਿਹੜਾ ਹੈ ਕਿਸੇ ਦੇ ਮਤਲਬ ਆਪਦੀ ਮਿਹਨਤ ਨਾਲ ਨੀ ਆਪਾਂ ਕਰ ਸਕਦੇ ਇਹ ਕੁਦਰਤ ਦੀ ਮਤਲਬ ਦੇਣ ਹੁੰਦੀ ਆ ਕਿਸੇ ਕਿਸੇ ਬੰਦੇ ਨੂੰ ਹੁੰਦੀ ਆ ਨਹੀਂ ਤਾਂ
ਜੀ ਜੀ
ਸਾਰੇ ਪੋਇਟ ਬਣ ਜਾਣ
ਜੀ ਜੀ ਬਿਲਕੁਲ ਬਿਲਕੁਲ ਸੋ ਮਿਹਨਤ ਵੀ ਹੁੰਦੀ ਆ ਪਰ ਕੁਦਰਤੀ ਜਿਹੜਾ ਗੁਣ ਹੁੰਦਾ ਨਾ ਉਹ ਇਨਸਾਨ ਦੇ ਅੰਦਰ ਹੁੰਦਾ ਤੇ ਤਾਂ ਹੀ ਕੁਛ ਬਣਦਾ ਤੇ ਉਹ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਹੁੰਦਾ ਬਾਕੀ ਅਸੀਂ ਤੁਹਾਡੇ ਰੂਬਰੂ ਕਰਦੇ ਰਿਹਾ ਕਰਾਂਗੇ ਫਰਮਾਨ ਜੀ ਨੂੰ ਕਦੇ ਨਾ ਕਦੇ ਆਪਾਂ ਪ੍ਰੋਗਰਾਮ ਚ ਲੈ ਕੇ ਆਉਂਦੇ ਰਿਹਾ ਕਰਾਂਗੇ ਤੁਸੀਂ ਸੁਣਦੇ
ਰਹੋ
ਅਸੀਂ ਸੁਣਾਉਣ ਵਾਲੇ ਹੋ ਕਿਉਂਕਿ ਸਮਾਂ ਥੋੜਾ ਹੈ ਤੇ ਅਗਰ ਤੁਸੀਂ ਵੀ ਕੁਛ ਲੈ ਕੇ ਆਏ ਹੋ ਤਾਂ ਫਿਰ ਸੁਣਾ ਦਿਓ ਅੱਜ
ਹੁਣ ਤੁਹਾਨੂੰ ਸੁਣਾ ਦਿੰਦੇ ਆ ਪਰ ਚਲੋ ਕਿੰਨਾ ਕੁ ਟਾਈਮ ਆ ਤੁਹਾਡੇ ਕੋਲ
ਸਾਡੇ ਕੋਲ ਸਿਰਫ 4 ਮਿੰਟ ਨੇ ਜੀ ਇਸ ਵਕਤ
ਚਲੋ ਮੈਂ ਕੋਸ਼ਿਸ਼ ਕਰ ਲਾ ਵੀ 4 ਮਿੰਟਾਂ ਦੇ ਵਿੱਚ ਜੀ ਪੂਰੀ ਹੋ ਜਾਏ ਥੋੜਾ ਜਿਹਾ ਲੰਬਾ ਸੀ
ਅੱਛਾ ਥੋੜਾ ਸੁਣਾ ਦਿਓ ਜੀ ਥੋੜਾ ਘੱਟ ਸੁਣਾ ਦਿਓ ਬੇਸ਼ਕ ਪਰ ਸੁਣਾ ਦਿਓ ਜੀ ਜਲਦੀ ਦੇ ਨਾਲ
ਚਲੋ ਉਹ ਬਾਬੂ ਰਜਬਲੀ ਦਾ ਇੱਕ ਹੈਗਾ ਪਰਮਾਤਮਾ ਦੀ ਖਾਤਰ ਉਹਦਾ ਲਿਖੀ ਹੋਈ ਹੈ ਇੱਕ ਬਹੁਤ ਕਵਿਤਾ ਲਿਖੀ ਹੋਈ ਹੈ ਜਿਹੜੀ ਉਸ ਦੀ ਉਹਨੇ ਲਿਖਿਆ ਉਹ ਕਹਿੰਦਾ ਬਈ ਜਿਹੜਾ ਦੁਨੀਆਂ ਦਾ ਬਾਲੀ ਸੋਹਣੇ ਬਾਗ ਦਾ ਜੋ ਮਾਲੀ ਕਿਸੇ ਦੇਵੇ ਨਾ ਦਿਖਾਵੀ ਮੇਰੇ ਜਿਹੇ ਬੇਹੋਸ਼ ਨੂੰ ਸੌ ਸੌ ਵਾਰੀ ਨਿਉਂ ਕੇ ਸਲਾਮ ਉਸ ਨੂੰ ਹੇਠਾਂ ਥੰਮ ਨਾ ਖਿਲਾਰੇ ਕੀ ਆਕਾਸ਼ ਨੂੰ ਸਹਾਰੇ ਦੇਖ ਕੇ ਹੈਰਾਨ ਸਾਰੇ ਕੁਦਰਤ ਮਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ ਚੰਦ ਸੂਰਜ ਚਿਰਾਗ ਲਾਇਆ ਤਾਰਿਆਂ ਨੇ ਬਾਗ ਖਾਜੇ ਚੱਕਰ ਦਿਮਾਗ ਕੀ ਅਕਲ ਵਰਤੀ ਕਿਸ ਵਿਧ ਪਾਣੀ ਚ ਟਕਾਈ ਧਰਤੀ ਲੋ ਤੱਤੀ ਵਗੇ ਫੇਰ ਕਿਤੋਂ ਚੜ ਆਉਂਦਾ ਨੇਰ ਜਿਸ ਵੇਲੇ ਹੋ ਜੇ ਮੇਹਰ ਸੱਚੀ ਪਾਤਸ਼ਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ ਕਿਤੇ ਜੰਗਲ ਉਜਾੜ ਕਿਤੇ ਝਾੜ ਨਾਲ ਝਾੜ ਕਿਤੇ ਧਰਤੀ ਨੂੰ ਪਾੜ ਕੇ ਬਗਾਈਆਂ ਨਦੀਆਂ ਵਗਦੀਆਂ ਨੂੰ ਗਈਆਂ ਨੇ ਗੁਜ਼ਰ ਸਦੀਆਂ ਤੇ ਅੱਗੇ ਲਿਖਿਆ ਉਹ ਕਹਿੰਦਾ ਉਹਦੇ ਚ ਇੱਕ ਲਾਈਨ ਭੁੱਲ ਗਿਆ ਮੈਂ
ਬੋਲੀ ਦੇ ਪੰਜਾਬੀ ਬੋਲੀ ਦੇ ਤਾਂ ਬਾਬੂ ਰਜਬ ਅਲੀ ਉਹਨਾਂ ਨੂੰ ਪੜ੍ਹ ਲਿੱਤਾ ਜਾਵੇ ਤੇ ਤੁਹਾਨੂੰ ਬਹੁਤ ਸਾਰੇ
ਇੱਕ ਮਿੰਟ ਸੰਦੀਪ ਸੁਣੀ ਕਰਾਇਆ ਸੰਦੀਪ ਮੈਨੂੰ ਹੁਣ ਯਾਦ ਆ ਗਈ ਆ ਉਹ ਕਹਿੰਦਾ ਵੀ ਹਰੇ ਰੁੱਖ ਫੁੱਲ ਬੂਰ ਹਰੇ ਰੁੱਖ ਫੁੱਲ ਬੂਰ ਮੇਵੇ ਨਾਲ ਭਰਪੂਰ ਛਾਵੇਂ ਬਹਿ ਕੇ ਹੋ ਜੇ ਦੂਰ ਤਕਲੀਫ ਰਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ ਤੇ ਅੱਗੇ ਕਹਿੰਦਾ ਮਾਂ ਬਾਪ ਪੁੱਤ ਧੀ ਦੀ ਚੋਗ ਮੁੱਕ ਜਾਂਦੀ ਜੀ ਦੀ ਫੜੀ ਜਾਂਦੇ ਨੀ ਨਾ ਦੀਦੀ ਸ਼ਕਲ ਸਿਪਾਹੀ ਦੀ ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ
ਬਹੁਤ ਵਧੀਆ ਤੇ ਬਹੁਤ ਸ਼ੁਕਰੀਆ
ਇਨਸਾਨ
ਸਮਾਂ
ਇਨਸਾਨ ਬੇਯਕੀਨਾ
ਜੀ
ਇਨਸਾਨ ਬੇਯਕੀਨਾ ਕਿਤੇ ਟਿਕੇ ਨਾ ਟਕੀਨਾ ਲਾਈਆਂ ਪੇੜ ਚ ਮਸ਼ੀਨਾਂ
ਜੀ
ਤੇ ਦੁੱਧ ਬਣੇ ਰੱਤ ਦਾ ਕੀ ਅੰਦਾਜ਼ਾ ਲਾਈਏ ਉਹਦੀ ਮੱਤ ਦਾ, ਅਜੇ ਅਧੂਰੀ ਸੀ। ਚਲੋ ਸੰਦੀਪ
ਬਿਲਕੁਲ ਦਿਲ ਕਰਦਾ ਸੀਗਾ ਹੋਰ ਸੁਣੀ ਜਾਵੇ, ਪਰ ਮੈਂ ਮਾਫ਼ੀ ਚਾਹੂੰਗੀ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਤੇ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ। ਥੈਂਕ ਯੂ ਤੇਜਿੰਦਰਪਾਲ ਸੰਧੂ ਜੀ ਵੀ, ਤੁਸੀਂ ਵਿਨੀਪੈਗ ਕੈਨੇਡਾ ਤੋਂ ਜੁੜੇ ਹੋ ਸਾਡੇ ਨਾਲ, ਬਹੁਤ ਸ਼ੁਕਰੀਆ। ਸੋ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਸੁਣਿਆ, ਜਿਨ੍ਹਾਂ ਨੇ ਕਾਲ ਕੀਤੀ, ਜਿਨ੍ਹਾਂ ਨੇ ਮੈਸੇਜਸ ਕੀਤੇ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਕੱਲ ਫਿਰ ਲੈ ਕੇ ਹਾਜ਼ਰ ਹੋਵਾਂਗੇ, ਤਦ ਤੱਕ ਲਈ ਤੁਸੀਂ ਆਪਣਾ ਆਪਣਿਆਂ ਦਾ ਬਹੁਤ ਸਾਰਾ ਖਿਆਲ ਰੱਖਿਓ। ਪ੍ਰੋਗਰਾਮ ਸੰਬੰਧੀ ਫੀਡਬੈਕ info@chanpardesi.com ਤੇ ਜਾਂ ਫਿਰ ਫੇਸਬੁੱਕ ਪੇਜ ਹੈ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਤੁਸੀਂ ਜੁੜ ਸਕਦੇ ਹੋ ਜੀ। ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ।